12:01 ਦਾ ਸਮਾਂ ਹੋ ਚੁੱਕਿਆ ਜੀ। ਮੈਲਬਨ ਸ਼ਹਿਰ ਦੇ ਸਮੇਂ ਦੇ ਅਨੁਸਾਰ ਤੁਸੀਂ ਸੁਣ ਰਹੇ ਹੋ 97.4 FM ਦੇ ਉੱਤੇ ਸਤਵਾਰੀ ਸਭਾ ਕੌਮੀ ਆਵਾਜ਼ ਰੇਡੀ ਦੇ ਵੱਲੋਂ ਪੇਸ਼ ਕੀਤੀ ਜਾ ਰਹੀ ਹੈ। ਮੈਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਦੱਸਿਆ ਸੀ ਕਿ ਗੱਲਬਾਤ ਆਪਾਂ ਕਰਾਂਗੇ ਕੈਨੇਡਾ ਦੀ ਧਰਤੀ ਤੋਂ ਗੁਰਪ੍ਰੀਤ ਸਿੰਘ ਸਹੋਤਾ ਹੋਰਾਂ ਦੇ ਨਾਲ। ਗੁਰਪ੍ਰੀਤ ਸਿੰਘ ਸਹੋਤਾ ਸਾਡੇ ਨਾਲ ਜਸਟਿਨ ਟਰੂਡੋ ਹੋਰਾਂ ਦੀ ਜਿਹੜੀ ਫੇਰੀ ਹੋਈ ਆ ਭਾਰਤ ਅਤੇ ਪੰਜਾਬ ਦੀ, ਉਸ ਦੇ ਕੀ ਪੱਖ ਨੇ, ਉਸ ਦੇ ਉੱਤੇ ਗੱਲਬਾਤ ਕਰਨਗੇ ਅਤੇ ਉਸ ਦੇ ਵਿੱਚ ਜਿਹੜੀਆਂ ਕੁਝ ਕੁ ਗੱਲਾਂ ਖੜੀਆਂ ਕੀਤੀਆਂ ਗਈਆਂ, ਕੁਝ ਕੁ ਮੁੱਦੇ ਖੜੇ ਕੀਤੇ ਗਏ ਬੇਲੋੜੇ, ਉਸ ਦੇ ਬਾਬਤ ਵੀ ਉਹ ਗੱਲਬਾਤ ਕਰਨਗੇ। ਅਤੇ ਵਿਸ਼ੇਸ਼ਕਰ ਹਾਲ ਹੀ ਦੇ ਵਿੱਚ ਇੱਕ ਸੋ ਕਾਲਡ ਅੱਤਵਾਦੀ ਜਿਸ ਦੀਆਂ ਤਸਵੀਰਾਂ ਜਸਟਿਨ ਟਰੂਡੋ ਹੋਰਾਂ ਦੀ ਪਤਨੀ ਦੇ ਨਾਲ ਫੇਸਬੁੱਕ ਦੇ ਉੱਤੇ ਜਾਂ ਖਬਰਾਂ ਦੇ ਵਿੱਚ ਘੁੰਮੀਆਂ, ਉਹ ਕੌਣ ਹੈ ਅਤੇ ਮੌਜੂਦਾ ਰੂਪ ਦੇ ਵਿੱਚ ਉਸ 'ਤੇ ਕਿਸ ਦੇ ਨਾਲ ਨੇੜਤਾ ਹੈ ਅਤੇ ਹੋਰ ਬਹੁਤ ਸਾਰੇ ਮੁੱਦੇ, ਉਹਨਾਂ 'ਤੇ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਗੁਰਪ੍ਰੀਤ ਸਿੰਘ ਜੁੜ ਚੁੱਕੇ ਨੇ, ਉਹਨਾਂ ਨੂੰ ਆਪਾਂ ਜੀਵਨ ਕਹਿੰਦੇ ਹਾਂ। ਗੁਰਪ੍ਰੀਤ ਸਿੰਘ ਜੀ, ਜੀਵਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕੀ ਫਤਿਹ ਜੀ।
ਜੀ ਕੀ ਹਾਲ ਚਾਲ ਹੈ ਜੀ ਤੁਹਾਡੇ? ਉਮੀਦ ਆ ਮੌਸਮ ਵੀ ਵਧੀਆ ਹੋਵੇਗਾ ਕੈਨੇਡਾ 'ਚ। ਜੀ ਸੋ ਪਹਿਲੀ ਟਿੱਪਣੀ ਤੁਹਾਡੀ ਕੀ ਆ ਜਸਟਿਨ ਟਰੂਡੋ ਹੋਰਾਂ ਦੀ ਫੇਰੀ? ਬੀਤੇ ਕੱਲ ਉਹਨਾਂ ਦੀ ਨਰਿੰਦਰ ਮੋਦੀ ਹੋਰਾਂ ਦੇ ਨਾਲ ਵੀ ਗੱਲਬਾਤ ਹੋਈ ਹੈ, ਪਰ ਆਪਾਂ ਪਿੱਛੇ ਤੋਂ ਸ਼ੁਰੂ ਹੁੰਦੇ ਹਾਂ, ਤਾਂ ਹੁਣ ਤੱਕ ਦੀ ਜੋ ਉਹਨਾਂ ਦੀ ਫੇਰੀ ਰਹੀ ਆ, ਸੋ ਪਹਿਲੀ ਟਿੱਪਣੀ ਤੁਹਾਡੀ ਇਹਦੇ ਉੱਤੇ ਕੀ ਹੈ ਜੀ?
ਮੈਂ ਇੱਕ ਛੋਟੀ ਜਿਹੀ ਟਿੱਪਣੀ ਕਰੂੰਗਾ ਜੀ ਇਹਦੇ ਬਾਰੇ ਕਿ ਜਿਹੜਾ ਮੋਦੀ ਸਰਕਾਰ ਸੀਗੀ ਉਹਨਾਂ ਨੇ ਸਾਰਾ ਜੋਰ ਇਸ ਗੱਲ ਦੇ ਉੱਤੇ ਕੇਂਦਰਿਤ ਕਰ ਦਿੱਤਾ ਕਿ ਇਸ ਫੇਰੀ ਦੇ ਦੌਰਾਨ ਸਿੱਖਾਂ ਨੂੰ ਬਦਨਾਮ ਕਿੱਦਾਂ ਕਰਨਾ
ਜੀ,
ਤੇ ਟਰੂਡੋ ਨੇ ਸਾਰੀ ਫੇਰੀ ਦੌਰਾਨ ਇਹ ਪ੍ਰਭਾਵ ਦਿੱਤਾ ਵੀ ਤੁਸੀਂ ਜੋ ਮਰਜ਼ੀ ਕਹੀ ਚਲੋ ਅਸੀਂ ਆਪਣੀ ਮਰਜ਼ੀ ਕਰਨੀ ਆ
ਜੀ,
ਇਹ ਸਾਰ ਹੈ ਜੀ ਇਸ ਫੇਰੀ ਦਾ
ਬਿਲਕੁਲ।
ਤੇ ਇਹਦਾ ਤੁਸੀਂ ਇਹ ਦੇਖ ਲਓ ਵੀ ਉਹ ਕਿੰਨੇ ਦੋਸ਼ ਲਾਉਂਦੇ ਰਹੇ ਸਾਰੀ ਫੇਰੀ ਤੋਂ ਪਹਿਲਾਂ ਹੀ, ਇੱਕ ਹਫ਼ਤਾ ਤਕਰੀਬਨ ਸ਼ੁਰੂ ਹੋ ਗਿਆ ਸੀ ਕੰਮ
ਜੀ
ਫੇਰੀ ਦੌਰਾਨ ਵੀ, ਪਰ ਇਸਦੇ ਬਾਵਜੂਦ ਜਿਹੜੀ ਆ ਉਹ ਟਰੂਡੋ ਜਿੱਥੇ ਵੀ ਕਿਤੇ ਮਿਲੇ ਆ ਉਹਨਾਂ ਨੇ ਉਹ ਵਾਰ ਵਾਰ ਗੱਲ ਜਿਹੜੀ ਆ ਕੀਤੀ ਆ, ਜਿਹੜਾ ਉਹ ਸਟੈਂਡ ਸੀ ਉਹ ਕਹਿੰਦੇ ਅਸੀਂ ਕਿਸੇ ਵੀ ਸੈਪਰੇਟਿਸਟ ਮੂਵਮੈਂਟ ਦੀ ਕਦੀ ਵੀ ਹਮਾਇਤ ਕੀਤੀ ਨੀ ਦੁਨੀਆਂ ਚਾਹੇ ਜਿੱਥੇ ਮਰਜ਼ੀ ਹੋਵੇ। ਦੂਜੀ ਪਾਸੇ ਜੇ ਤੁਸੀਂ ਸਿੱਖਾਂ ਦੀ ਗੱਲ ਕਰਦੇ ਹੋ ਤਾਂ ਸਾਡੇ ਫ੍ਰੀਡਮ ਆਫ ਐਕਸਪ੍ਰੈਸ਼ਨ ਹੈਗਾ ਆ, ਕਿਸੇ ਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਤੋਂ ਰੋਕ ਨੀ ਸਕਦੇ ਜਿੰਨਾ ਚਿਰ ਉਹ ਹਿੰਸਕ ਨੀ ਹੁੰਦੇ, ਤੇ ਇਹ ਗੱਲ ਸਿੱਖਾਂ ਤੇ ਵੀ ਲਾਗੂ ਹੁੰਦੀ ਆ। ਤੇ ਦੂਜੀ ਗੱਲ ਜਿਹੜੀ ਸੀਗੀ ਉਹ ਹਰਜੀਤ ਸਿੰਘ ਸੱਜਣ ਹੋਣੀ ਭਾਰਤ ਦੇ ਉੱਤੇ ਧਰਤੀ ਦੇ ਖੜ ਕੇ ਕਹਿ ਰਹੇ ਆ ਕਿ ਸਿੱਖ ਕਦੀ 1984 ਦੇ ਕਤਲੇਆਮ ਨੂੰ ਭੁੱਲ ਨੀ ਸਕਦੇ, ਸੋ ਇਹ ਸੰਦੇਸ਼ ਕਾਫੀ ਸੀਗੇ ਦੇਣ ਲਈ ਜੀ ਉੱਥੇ ਉਹਨਾਂ ਦੇ ਵਾਸਤੇ, ਤੁਸੀਂ ਜੋ ਮਰਜ਼ੀ ਸਾਡੇ ਤੇ ਦਬਾਅ ਬਣਾ ਲਓ, ਅਸੀਂ ਜਿਹੜੀ ਗੱਲ ਕਹਿਣੀ ਆ ਉਹ ਕਹਿਣੀ ਆ ਜੀ, ਤੇ ਉਹ ਕਹਿ ਕੇ ਆਏ ਉੱਥੇ
ਜੀ। ਗੱਲ ਸ਼ੁਰੂ ਹੁੰਦੀ ਆ ਆਊਟਲੁੱਕ ਮੈਗਜ਼ੀਨ ਤੋਂ, ਜਿਹੜਾ ਫੇਰੀ ਤੋਂ ਪਹਿਲਾਂ ਹੀ ਇੱਕ ਮਾਹੌਲ ਇਸ ਤਰ੍ਹਾਂ ਦਾ ਸਿਰਜਦਾ ਹੈ ਕਿ ਗੱਲ ਇੰਡੀਅਨ ਮੀਡੀਆ ਆਪਣੀ ਇੱਛਾ ਜ਼ਾਹਿਰ ਕਰਨ ਦਾ ਕਿ ਅਸੀਂ ਖਾਲਿਸਤਾਨ ਦੇ ਉੱਤੇ ਹੀ ਗੱਲ ਫੋਕਸ ਰੱਖਣੀ ਆ, ਸੋ ਉਸ ਦੇ ਵੱਲੋਂ ਛਾਪੇ ਗਏ ਜਿਹੜੇ ਆਰਟੀਕਲ ਨੇ ਉਹਨਾਂ ਨੂੰ ਰਿਸਪੋਂਡ ਵੀ ਕਰਨਾ ਪੈਂਦਾ ਹੈ ਮੀਡੀਏ ਨੂੰ ਜਾਂ ਹਰਜੀਤ ਸਿੰਘ ਸੱਜਣ ਹੋਰਾਂ ਨੂੰ ਜਾਂ ਸਾਰਿਆਂ ਨੂੰ। ਸੋ ਉਸ ਤੋਂ ਬਾਅਦ ਇੱਕ ਜਿਹੜਾ ਜਿਸ ਤਰ੍ਹਾਂ ਉਤਰਨ ਤੋਂ ਪਹਿਲਾਂ ਹੀ ਜ਼ਮੀਨ ਤਿਆਰ ਕਰ ਲਈ ਸੀ ਮੀਡੀਏ ਨੇ, ਜਦਕਿ ਇੱਕ ਵਪਾਰਕ ਫੇਰੀ ਸੀ, ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਇੱਕ ਗੱਲ ਜਿਹੜੀ ਜਿਹੜੀਆਂ ਪੰਥਕ ਧਿਰਾਂ ਆ ਜਾਂ ਸਿੱਖ ਚਿੰਤਕ ਆ ਬਹੁਤ ਚਿਰ ਤੋਂ ਕਹਿੰਦੇ ਆ ਰਹੇ ਸੀਗੇ ਲੋਕਾਂ ਨੂੰ ਇਹ ਖੁੱਲ ਕੇ ਹੁਣ ਦੇਖਣ ਨੂੰ ਮਿਲੀ ਹੈ, ਉਹ ਇਹ ਹੈਗੀ ਆ ਕਿ ਪੰਜਾਬ ਦੀ ਧਰਤੀ ਤੋਂ ਸਾਨੂੰ ਮਜਬੂਰ ਕਰ ਦਿੱਤਾ ਗਿਆ ਉਸ ਤੋਂ ਪ੍ਰਵਾਸ ਕਰਨ ਦੇ ਵਾਸਤੇ, ਕੁੱਟ ਮਾਰ ਕੇ ਹਾਲਾਤ ਇਹੋ ਜਿਹੇ ਬਣਾ ਦਿੱਤੇ ਆਰਥਿਕ
ਜੀ,
ਜਾਂ ਉੱਥੋਂ ਦਾ ਪੌਣ ਪਾਣੀ ਇੰਨਾ ਖਰਾਬ ਕਰ ਦਿੱਤਾ ਕਿ ਉੱਥੋਂ ਲੋਕੀ ਧੜ ਧੜ ਭੱਜ ਰਹੇ ਆ ਫੇਰੇ 25 ਸਾਲਾਂ ਤੋਂ ਬਾਅਦ
ਜੀ,
ਤੇ ਇਹਨਾਂ ਨੇ ਸੋਚਿਆ ਸੀ ਕਿ ਉਹ ਜਿਹੜੇ ਲੋਕ ਭੱਜਣਗੇ ਇਹ ਉੱਜੜ ਜਾਣਗੇ, ਪਰ ਇਹ ਉੱਜੜੇ ਹੋਏ ਲੋਕ ਬਾਬੇ ਨਾਨਕ ਦੇ ਕਹਿਣ ਨੂੰ ਜਿੱਥੇ ਵੀ ਜਾ ਕੇ ਵਸੇ ਆ ਉਹਨਾਂ ਨੇ ਜਾ ਕੇ ਲਹਿਰਾਂ ਬਹਿਰਾਂ ਕਰ ਦਿੱਤੀਆਂ, ਤੇ ਸ਼ਾਇਦ ਉਹਨਾਂ ਹਾਕਮਾਂ ਨੇ ਜਿਹਨਾਂ ਨੇ ਇਹਨਾਂ ਸਾਨੂੰ ਉਜਾੜਨ ਦੇ ਵਾਸਤੇ ਹਰ ਕੋਈ ਚਾਲ ਚੱਲੀ, ਕਦੀ ਸੋਚਿਆ ਨੀ ਸੀਗਾ ਕਿ ਇਹ ਸਿੱਖ ਜਿਹੜੇ ਤੋਂ ਭਜਾਏ ਆ ਇਹ ਰੱਖਿਆ ਮੰਤਰੀ ਤੇ ਹੋਰ ਮੰਤਰੀ ਬਣ ਕੇ ਫਿਰ ਸਾਡੇ ਮੁਹਰੇ ਆ ਕੇ ਖੜ ਜਾਣਗੇ ਕਿਤੇ ਛਾਤੀਆਂ ਚੌੜੀਆਂ ਕਰਕੇ
ਜੀ,
ਉਹ ਜਿਹੜਾ ਇੱਕ ਸਹੀ ਗੱਲ ਉਹ ਅੰਦਰੋਂ ਦੀ ਤਕਲੀਫ ਦਿੰਦੀ ਸੀਗੀ, ਇਹ ਸਿੱਖ ਚਿੰਤਕ ਜਿਹੜੇ ਆ ਉਹ ਗੱਲ ਚੰਗੀ ਤਰ੍ਹਾਂ ਸਮਝਦੇ ਸੀਗੇ, ਆਮ ਲੋਕਾਈ ਨੂੰ ਇਹ ਗੱਲ ਹੁਣ ਖੁੱਲ ਕੇ ਹੁਣ ਦੇਖਣ ਨੂੰ ਮਿਲੀ ਆ ਕਿ ਜਿਹੜੇ ਪਿਛਲੇ 10-12 ਸਾਲ ਤੋਂ ਸਿੱਖ ਚਿੰਤਕ ਰੌਲਾ ਪਾਉਂਦੇ ਸੀ ਉਹ ਗੱਲ ਸਹੀ ਸੀਗੀ
ਜੀ,
ਤੇ ਇਹ ਏਦਾਂ ਹੀ ਹੋਇਆ ਆ
ਜੀ।
ਦੂਜੀ ਗੱਲ ਜਿਹੜੀ ਇਹ ਆ ਕਿ ਇੱਕ ਸੱਚਾਈ ਆ ਕਿ ਭਾਰਤ ਦੇ ਵਿੱਚ ਜਿਹੜੀਆਂ 500 ਤੋਂ ਵੱਧ ਸੀਟਾਂ ਹੈਗੀਆਂ ਜੀ
ਜੀ
MP ਦੀਆਂ, ਉਹਦੇ ਵਿੱਚ ਪੰਜਾਬ ਦੀਆਂ ਸੀਟਾਂ 13 ਹੈਗੀਆਂ, 13 ਦੇ ਵਿੱਚੋਂ ਵੀ 5-6 ਸੀਟਾਂ ਆ ਜਿਹਨਾਂ ਦੇ ਉੱਤੇ ਸਿੱਖ ਅਸਰ ਅੰਦਾਜ਼ ਹੁੰਦੇ ਆ
ਜੀ,
ਤੇ ਜੇ ਉਹ ਸੀਟਾਂ ਕਿਸੇ ਪਾਸੇ ਵੀ ਚਲੇ ਜਾਂਦੀਆਂ ਆ ਤਾਂ ਉਹਨਾਂ ਨੂੰ ਕੋਈ ਫਰਕ ਨੀ ਪੈਂਦਾ
ਜੀ,
ਤੇ ਦੂਜੇ ਪਾਸੇ ਜਿਹੜੀ ਇਸ ਵੇਲੇ ਹਿੰਦੂ ਤਵੀ ਆ ਸਭ ਤੋਂ ਵੱਧ ਉਲਟ ਹੈ ਗਿਆ ਮੁਸਲਮਾਨਾਂ ਦੇ
ਜੀ,
ਜਿਹੜੀਆਂ ਮੁਸਲਮਾਨਾਂ ਦੀਆਂ ਸੀਟਾਂ ਆ ਉਹ ਦੋਨਾਂ ਹੀ ਪਾਰਟੀਆਂ ਨੂੰ ਚਾਹੀਦੀਆਂ ਆ, ਇਸੇ ਕਰਕੇ ਮੁਸਲਮਾਨਾਂ ਨੂੰ ਦੋਹਾਂ ਨੂੰ ਹੱਥਾਂ ਚ ਰੱਖਣ ਦੀ ਵੀ ਕੋਸ਼ਿਸ਼ ਕਰਦੇ ਆ, ਕੁੱਟਦੇ ਵੀ ਆ, ਬੰਦੇ ਵੀ ਉਹਨਾਂ ਦੇ ਪਾੜ ਲੈਂਦੇ ਆ
ਜੀ।
ਉਹਨਾਂ ਦੇ ਵਿਰੁੱਧ ਇੰਨਾ ਖੁੱਲ ਕੇ ਨੀ ਚੱਲਦੇ ਜਿੰਨਾ ਉਹ ਸਿੱਖਾਂ ਦੇ ਵਿੱਚ ਚਿਹਰਾ ਉਗਲਦੇ ਆ, ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਪੰਜ ਛੇ ਸੀਟਾਂ ਇੱਧਰ ਉੱਧਰ ਵੀ ਹੋ ਗਈਆਂ
ਜੀ,
ਸਾਡੀਆਂ ਸਰਕਾਰਾਂ ਨੂੰ ਨੀ ਕੋਈ ਵੀ ਫਰਕ ਪੈਣਾ
ਜੀ,
ਤੇ ਇਹਨਾਂ ਨੂੰ ਜੇ ਕੁੱਟਾਂਗੇ ਉਹਨਾਂ ਨੂੰ ਦਿਖਾਲ ਕੇ ਹੋਊਗਾ ਬਣਾ ਕੇ। ਹੁਣ ਇਸ ਗੱਲ ਦਾ ਸਾਰਿਆਂ ਨੂੰ ਪਤਾ ਹੈ ਕਿ ਕੈਨੇਡਾ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਕਿਤੇ ਹੋਰ ਬਾਹਰਲੇ ਮੁਲਕਾਂ ਦੇ ਵਿੱਚ
ਜਿਹੜੇ
ਸਿੱਖਾਂ ਦੀ ਗੱਲ ਕਰਨ ਵਾਲੇ ਲੋਕ ਆ, ਕੋਈ ਟੈਂਕ ਜਾਂ ਤੋਪਾਂ ਲੈ ਕੇ ਨੀ ਘੁੰਮਦੇ ਹੈਗੇ
ਬਿਲਕੁਲ,
ਤੇ ਨਾ ਕੋਈ ਇੱਥੇ ਕੋਈ ਫੌਜ ਤਿਆਰ ਕੀਤੀ ਹੋਈ ਹੈ ਜਿਹਨੇ ਭਾਰਤ ਉੱਤੇ ਚੜ੍ਹਾਈ ਕਰ ਦੇਣੀ ਹੈ
ਜੀ,
ਪਤਾ ਉਹਨਾਂ ਨੂੰ ਵੀ ਹੈਗਾ ਇਸ ਗੱਲ ਦਾ। ਪਰ ਇਹ ਰੌਲਾ ਪਾ ਕੇ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ
ਜੀ,
ਉਹਦੇ ਨਾਲ ਕੀ ਹੁੰਦਾ ਕਿ ਉਹਨਾਂ ਨੂੰ ਸਾਨੂੰ ਬਦਨਾਮ ਕਰਨ ਦਾ ਜਿਹੜਾ ਮੌਕਾ ਆ ਉਹ ਮਿਲ ਰਿਹਾ ਆ
ਜੀ,
ਤੇ ਉਹ ਵਾਰ ਵਾਰ ਕੇ ਜਿਹੜੀਆਂ ਬਾਕੀ ਮੈਜੋਰਟੀ ਦੀਆਂ ਵੋਟਾਂ ਲੈਣ ਦੇ ਵਾਸਤੇ ਨੂੰ ਇੱਕ ਹਊਗਾ ਬਣਾ ਕੇ ਪੇਸ਼ ਕਰ ਰਹੇ ਆ
ਜੀ,
ਤੇ ਉਹਦੇ ਵਿੱਚ ਉਹ ਸਫਲ ਹੋ ਰਹੇ
ਜੀ। ਜਸਟਿਨ ਟਰੂਡੋ ਹੋਰੀ ਜਿਸ ਦਿਨ ਆ ਕੇ ਉਤਰੇ ਨੇ ਦਿੱਲੀ ਏਅਰਪੋਰਟ ਦੇ ਉੱਤੇ, ਉਸ ਦਿਨ ਤੋਂ ਹੀ ਜਿਹੜਾ ਕੈਨੇਡੀਅਨ ਮੀਡੀਆ ਦੇ ਵਿੱਚ ਵੀ ਕੁਝ ਕੁ ਇਸ ਤਰ੍ਹਾਂ ਦੇ ਬੰਦੇ ਬੈਠੇ ਹੋਏ ਆ, ਟੈਰੀ ਮਲੈਸਕੀ ਹੋ ਗਏ, ਤਾਰਿਕ ਫਤਿਹ ਵਰਗੇ ਹੋ ਗਏ, ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਇੱਕ ਤਰ੍ਹਾਂ ਜਸਟਿਨ ਟਰੂਡੋ ਹੋਰਾਂ ਨੂੰ ਇਗਨੋਰ ਕਰਤਾ, ਜਦਕਿ ਮੋਦੀ ਪਹਿਲਾਂ ਪ੍ਰੋਟੋਕੋਲ ਤੋੜ ਕੇ ਜਾਂਦੇ ਰਹੇ ਨੇ, ਜੱਫੀ ਪਾਉਂਦੇ ਨੇ ਜਦੋਂ ਉਹ ਜਾ ਕੇ ਕਿਸੇ ਪ੍ਰਧਾਨ ਮੰਤਰੀ ਨੂੰ, ਉਹ ਪ੍ਰੋਟੋਕੋਲ ਦੇ ਵਿੱਚ ਨਹੀਂ ਆ। ਸੋ ਇਸ ਤਰ੍ਹਾਂ ਦੀ ਜਿਹੜੀ ਇਹਨਾਂ ਨੇ ਭੂਮਿਕਾ ਬੰਨੀ, ਸੋ ਇਸ ਤਰ੍ਹਾਂ ਭਾਵ ਕਿ ਜਿਹੜੀ ਗੱਲ ਹੈ ਨਹੀਂ ਸੀ ਉਹਨੂੰ ਹੀ ਜ਼ਿਆਦਾ ਇਹਨਾਂ ਨੇ ਵਿਸ਼ੇਸ਼ ਰੂਪ ਦੇ ਵਿੱਚ ਦਿਖਾਉਣਾ ਸ਼ੁਰੂ ਕਰਤਾ। ਮੋਦੀ ਨੇ ਤਾਂ ਜੱਫੀ ਹੁਣ ਵੀ ਪਾ ਲਈ ਆ ਫਰਾਈਡੇ ਨੂੰ ਉਹਨਾਂ ਨੂੰ। ਸੋ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਕੈਨੇਡੀਅਨ ਮੀਡੀਆ ਤਾਂ ਇੱਕ ਬੜਾ ਉਹਨੂੰ ਇਮਾਨਦਾਰ ਮੰਨਿਆ ਜਾਂਦਾ ਹੈ, ਉਹਨ ਉਹ ਕਿਵੇਂ ਸਪੇਸ ਇਹਨਾਂ ਨੂੰ ਦੇ ਦਿੰਦਾ ਹੈ ਜਿਹੀਆਂ ਜਿਹੜੇ ਪਰਸਨੈਲਿਟੀਜ਼ ਹੁੰਦੀਆਂ ਨੇ?
ਦੇਖੋ ਇਸ ਤਰ੍ਹਾਂ ਹੈਗੀ ਹੈ ਜੀ, ਕੈਨੇਡੀਅਨ ਮੀਡੀਆ ਦੇ ਵਿੱਚ ਬਹੁਤ ਵਧੀਆ ਪੱਤਰਕਾਰ ਹੈਗੇ ਆ, ਉਹੀ ਪੱਤਰਕਾਰ ਆ ਜਿਨ੍ਹਾਂ ਨੇ ਹੁਣ ਸਾਰਾ ਸੱਚ ਸਾਹਮਣੇ ਲੈ ਆਂਦਾ ਜਸਪਾਲ ਅਟਵਾਲ ਦਾ
ਜੀ,
ਜਿਹੜੀ ਗੱਲ ਆਪਾਂ ਅਗਲੇ ਹਿੱਸੇ ਚ
ਜੀ ਅਗਲੇ ਕਰਾਂਗੇ ਜੀ।
ਇਸ ਤੋਂ ਪਹਿਲਾਂ ਕਿ ਮੁੜ ਕੇ ਆਈਏ ਆਪਾਂ, ਹੁਣ ਜਿਹੜੇ ਬੰਦਿਆਂ ਤੁਸੀਂ ਨਾਂ ਲਏ ਹੈਗੇ, ਸਾਰੀ ਇੱਥੇ ਕੌਮ ਨੂੰ ਪਤਾ ਹੈਗਾ ਕਿ ਬੰਦੇ ਜਿਹੜੇ ਆ ਸਦਾ ਹੀ ਸਿੱਖ ਵਿਰੋਧੀ ਗੱਲਾਂ ਕਰਨ ਦੇ ਲਈ ਹੱਥ ਚੁੱਕ ਕੇ ਬਣੇ ਰਹੇ ਆ
ਜੀ।
ਜਦੋਂ ਕਦੇ ਵੀ ਇੰਡੀਆ ਗਏ ਆ ਤਾਂ ਇਹਨਾਂ ਨੂੰ ਬਹੁਤ ਸਰਕਾਰੀ ਮਾਣ ਸਨਮਾਨ ਅਤੇ ਬਹੁਤ ਸ਼ਾਨੋ ਸ਼ੌਕ ਦੇ ਨਾਲ ਰੱਖਿਆ ਜਾਂਦਾ ਜੀ
ਜੀ।
ਤੇ ਦੂਜੇ ਪਾਸੇ ਗੱਲ ਹੈਗੀ ਹੈ ਕਿ ਇਹ ਇੱਥੇ ਲੋਕਲੀ ਵੀ ਜਿਹੜੀ ਸਾਡੀ ਲਿਬਰਲ ਪਾਰਟੀ ਹੈ ਜਿਹਦੇ ਪ੍ਰਧਾਨ ਮੰਤਰੀ ਹੈ ਜਸਟਿਨ ਟਰੂਡੋ, ਉਹਨਾਂ ਦੇ ਸਦਾ ਹੀ ਉਲਟ ਰਹੇ ਆ ਕਿ ਸਿਰਫ ਇਸ ਮਾਮਲੇ ਵਿੱਚ ਇਹ ਆਲਵੇਜ਼ ਰਾਈਟ ਵਿੰਗ ਜਿਹੜੇ ਹੈਗੇ ਆ ਪਾਰਟੀ ਟੋਰੀ ਪਾਰਟੀ ਉਹਨਾਂ ਦੇ ਨਾਲ ਚੱਲ ਕੇ ਖੁਸ਼ ਹੈਗੇ ਆ
ਜੀ,
ਇਸੇ ਕਰਕੇ ਰਾਈਟ ਵਿੰਗ ਬੀਜੇਪੀ ਦਾ ਜਿਹੜਾ ਹਮੇਸ਼ਾ ਇਹ ਸਾਥ ਦਿੰਦੇ ਰਹੇ ਆ।
ਅੱਛਾ ਜੀ।
ਸੋ ਇਹ ਜਿਹੜੇ ਚੰਦ ਕੁ ਬੰਦੇ ਹੈਗੇ ਇਹਨਾਂ ਨੇ ਜ਼ੋਰ ਲਾਉਣਾ ਹੁੰਦਾ, ਹੋਰ ਕਦੀ ਵੀ ਇਹਨਾਂ ਦੀ ਕੋਈ ਰਿਪੋਰਟਿੰਗ ਕਿਸੇ ਵੀ ਹੋਰ ਮਾਮਲੇ ਦੇ ਉੱਤੇ ਕਦੀ ਦਿਖਾਈ ਨਹੀਂ ਦਿੱਤੀ
ਜੀ।
ਜਦੋਂ ਕਿਤੇ ਸਿੱਖਾਂ ਦਾ ਕੋਈ ਮਾਮਲਾ ਹੋਣਾ ਤੇ ਇਹ ਜੰਪ ਕਰਕੇ ਸਭ ਤੋਂ ਪਹਿਲਾਂ ਮੂਹਰੇ ਆਏ ਹੁੰਦੇ ਆ ਰਿਪੋਰਟਿੰਗ ਕਰਨ ਨੂੰ, ਤੇ ਪੁਰਾਣੇ ਹੋਣ ਕਰਕੇ ਇਹਨਾਂ ਨੂੰ ਸਪੇਸ ਵੀ ਮਿਲ ਜਾਂਦੀ ਆ
ਜੀ।
ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ ਦਿੱਲੀ ਏਅਰਪੋਰਟ ਦੇ ਉੱਤੇ ਵਾਲੀ, ਉਹ ਮੈਂ ਜਿਹੜਾ ਲੇਖ ਇੱਕ ਲਿਖਿਆ ਸੀਗਾ ਜੀ ਭਾਰਤੀ ਪੱਤਰਕਾਰੀ ਦੇ ਉੱਤੇ, ਉਹਦੇ ਵਿੱਚ ਬਹੁਤ ਚੰਗੀ ਤਰ੍ਹਾਂ ਖੁੱਲ੍ਹ ਕੇ ਦੱਸਿਆ ਗਿਆ
ਜੀ
ਕਿ ਕਿਵੇਂ ਡਬਲ ਸਟੈਂਡਰਡ ਅਪਣਾਏ ਗਏ ਆ ਤੇ ਕਿਵੇਂ ਦੁਨੀਆਂ ਦੇ ਵਿੱਚ ਖਿੱਲੀ ਲੜਾਈ ਆ ਮੁਸਲਮਾਨ ਆਪਣੀ ਖੁਦ ਹੀ
ਜੀ।
ਇੱਕ ਪਾਸੇ ਕਸ਼ਮੀਰ ਦੀ ਆਜ਼ਾਦੀ ਦਾ ਐਲਾਨ ਕਰਨ ਵਾਲੀ ਜਿਹੜੀ ਇਸਲਾਮਿਕ ਕੌਂਸਲ ਆ ਜਿਹਦੇ ਵਿੱਚ ਕਿ ਮੁਸਲਮਾਨ ਦੇ ਸਾਰੇ ਮੈਂਬਰ ਆ ਸਣੇ ਪਾਕਿਸਤਾਨ ਇਰਾਨ
ਜੀ,
ਉਹਨਾਂ ਦੇ ਨਾਲ ਜੱਫੀਆਂ ਪਾਈਆਂ ਜਾ ਰਹੀਆਂ, ਉਹਨਾਂ ਦੇ ਮਿਸਟਰ ਰਹਾਨੀ ਆਉਂਦੇ ਆ ਇਰਾਨ ਦੇ ਇੱਕ ਦਿਨ ਪਹਿਲਾਂ ਟਰੂਡੋ ਦੇ ਆਉਣ ਤੋਂ
ਜੀ,
ਦੋਹੇ ਰਾਸ਼ਟਰਪਤੀ ਕੋਵਿੰਦ ਤੇ ਮੋਦੀ ਲੈਣ ਜਾਂਦੇ ਏਅਰਪੋਰਟ ਤੋਂ
ਜੀ
ਜੱਫੀਆਂ ਪਾਉਂਦੇ ਆ, ਜਦੋਂ ਕਿ ਖੁਦ ਕਹਿ ਰਹੇ ਆ ਸਾਰੇ ਕਿ ਅਸੀਂ ਕਸ਼ਮੀਰ ਦੀ ਆਜ਼ਾਦੀ ਦੇ ਉੱਤੇ ਪਹਿਰਾ ਦੇਣਾ ਆ ਲੈ ਕੇ ਹਰਨੀ ਆ
ਜੀ,
ਉਹਨਾਂ ਦੇ ਉੱਤੇ ਕੋਈ ਇਤਰਾਜ਼ ਨੀ ਕੀਤਾ ਜਾਂਦਾ, ਉਹਨਾਂ ਵਪਾਰਕ ਸੰਧੀਆਂ ਕੀਤੀਆਂ ਜਾਂਦੀਆਂ ਆ
ਜੀ।
ਦੂਜੇ ਪਾਸੇ ਟਰੂਡੋ ਜੀ ਨੇ ਕਦੀ ਆਪਣੀ ਜ਼ੁਬਾਨ ਦੇ ਉੱਤੇ ਖਾਲਿਸਤਾਨ ਦਾ ਨਾਂ ਨੀ ਲਿਆਂਦਾ
ਜੀ,
ਨਾ ਕਦੀ ਕੋਈ ਸਪੋਰਟ ਕੀਤੀ ਆ, ਜਸਟ ਇਸ ਕਰਕੇ ਕਿ ਉਹਨੇ ਇਹ ਖਾਲੀ ਕਹਿ ਦਿੱਤਾ ਸੀ ਕਿ ਮੋਦੀ ਸਾਹਿਬ ਤੁਹਾਡੀ ਬਜਾਰਤ ਨਾਲ ਜ਼ਿਆਦਾ ਸਿੱਖ ਮੇਰੀ ਬਜਾਰਤ ਵਿੱਚ ਸ਼ਾਮਿਲ ਆ
ਜੀ।
ਸੋ ਇਸ ਗੱਲ ਦਾ ਮੈਨੂੰ ਲੱਗਦਾ ਰਹਿੰਦਾ ਵੀ ਉਹ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹਿੰਦੀ ਆ
ਜੀ।
ਪਰ ਸੋ ਇਹ ਇੱਕ ਡਬਲ ਸਟੈਂਡਰਡ ਵਾਲੀ ਗੱਲ ਸੀਗੀ ਜਿਹੜੀ ਕਿ ਸਾਰੀ ਦੁਨੀਆਂ ਨੇ ਦੇਖ ਲਈ, ਤੇ ਜਿਹੜਾ ਉਹ ਭਾਰਤੀ ਮੀਡੀਆ ਜਿਹਨੂੰ ਗੋਦੀ ਮੀਡੀਆ ਹੁਣ ਆਪੇ ਰਵੀਸ਼ ਕੁਮਾਰ ਵਰਗੇ ਪੱਤਰਕਾਰ ਵੀ ਕਹਿ ਦਿੰਦੇ ਆ
ਜੀ,
ਤੇ ਉਹਨਾਂ ਦਾ ਤਾਂ ਹੈ ਹੀ ਇਹੀ ਕਿ ਉਹਨਾਂ ਨੂੰ ਇੱਕ ਲਾਈਨ ਦਿੱਤੀ ਜਾਂਦੀ ਆ ਕਿ ਤੁਸੀਂ ਹੁਣ ਇਸ ਲਾਈਨ ਦੇ ਉੱਤੇ ਕੰਮ ਕਰਨਾ, ਤੇ ਜਿਹੜਾ ਉੱਪਰੋਂ ਸਰਕਾਰੀ ਹੁਕਮ ਆਉਂਦਾ ਉਹਦੇ ਤੇ ਅਮਲ ਕਰਦੇ ਆ
ਜੀ,
ਜਿਹੋ ਜਿਹੀਆਂ ਉਹ ਸੀਟੀਆਂ ਮਾਰੀ ਜਾਂਦੇ ਉਹੋ ਜਿਹੇ ਮੁਰੇ ਉਹ ਛਾਲਾਂ ਮਾਰੀ ਜਾਂਦੇ ਆ
ਜੀ। ਅੱਗੇ ਆਪਾਂ ਗੱਲ ਕਰੀਏ ਉਹਨਾਂ ਦੀ ਉਤਰਨ ਤੋਂ ਬਾਅਦ ਉਹ ਗਏ ਗੁਜਰਾਤ ਵੀ ਗਏ, ਬੰਬੇ ਵੀ ਗਏ, ਜਿੱਥੇ ਸੁਣਨ ਦੇ ਵਿੱਚ ਆ ਰਿਹਾ ਕਿ ਅਕਸ਼ੇ ਕੁਮਾਰ ਉਹਨਾਂ ਨੇ ਮੀਟਿੰਗ ਆਪਣੀ ਕੈਂਸਲ ਕਰਤੀ ਹੈ, ਮੁਕੇਸ਼ ਅੰਬਾਨੀ ਹੋਰਾਂ ਨੇ ਵੀ ਕੀਤੀ ਆ, ਹੋਰ ਬਹੁਤਿਆਂ ਦੇ ਨਾਲ ਉਹਨਾਂ ਦੀ ਮੀਟਿੰਗ ਆਈਆਂ ਹੋਈਆਂ ਉਹਨਾਂ ਦੀਆਂ। ਉਸ ਤੋਂ ਬਾਅਦ ਉਹਨਾਂ ਨੇ ਉਸ ਪਾਸੇ ਵੱਲ ਤੁਰੇ ਜਿਸ ਦੇ ਲਈ ਪੰਜਾਬੀ ਡਾਇਸਪੋਰਾ ਸਿੱਖ ਡਾਇਸਪੋਰਾ ਦੀਆਂ ਸਭ ਤੋਂ ਜ਼ਿਆਦਾ ਅਹਿਮ ਨਜ਼ਰਾਂ ਸੀ। ਸੋ ਸੋਸ਼ਲ ਮੀਡੀਆ ਦੇ ਉੱਤੇ ਜੋ ਆਪਾਂ ਪੰਜਾਬੀ ਨੇ ਸਿੱਖਾਂ ਦੇ ਵੱਲੋਂ ਦੇਖੀਏ, ਉਹਨਾਂ ਦੇ ਵੱਲੋਂ ਕੋਈ ਵੀ ਅਜਿਹਾ ਫਰੈਂਚ ਗਰੁੱਪ ਹੀ ਕਹਿ ਦੀ ਸੜਕ ਸਾਹਿਬ ਗਰੁੱਪ ਵੀ ਨਹੀਂ ਸੀ ਜਿਸ ਨੇ ਜਸਟਿਨ ਟਰੂਡੋ ਹੋਰਾਂ ਦੀ ਕਾਂਗਰਸੀ ਅਕਾਲੀ ਖਾਲਿਸਤਾਨੀ ਜਾਂ ਆਪ ਵਾਲੇ ਸੋ ਟੋਟਲ ਜਿਹੜਾ ਪੰਜਾਬ ਆ ਉਹ ਜਸਟਿਨ ਟਰੂਡੋ ਨੂੰ ਵੈਲਕਮ ਕਹਿ ਰਿਹਾ ਸੀ, ਫਿਰ ਕਿਉਂ ਮੁੱਠੀ ਭਰ ਲੋਕਾਂ ਦਾ ਉਹ ਲਾ ਦਿੱਤਾ ਜਾਂਦਾ ਹੈ ਕਿ ਸਿਰਫ ਮੁੱਠੀ ਭਰ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਉਹ ਗੱਲ ਕਰਦੇ ਆ? ਸੋ ਇੱਥੇ ਜਿਹੜੀ ਇੱਕ ਸਾਰਿਆਂ ਦੀ ਆਪਸ ਸਹਿਮਤੀ ਬਣੀ, ਜਸਟਿਨ ਟਰੂਡੋ ਦੇ ਉੱਤੇ ਬਲੇਮ ਲਾਇਆ ਜਾ ਰਿਹਾ ਸੀ ਕਿ ਉਹ ਇੱਕ ਖਾਲਿਸਤਾਨੀ ਆ ਜਾਂ ਹਰਜੀਤ ਸਿੰਘ ਸੱਜਣ ਨੇ, ਸੋ ਜਿਹੜੀ ਆਪਸੀ ਸਹਿਮਤੀ ਬਣੀ ਸਭ ਦੀ ਪੂਰੇ ਪੰਜਾਬ ਦੀ ਯੂਥ ਦੀ ਜਾਂ ਸੋਸ਼ਲ ਮੀਡੀਆ ਦੇ ਉੱਤੇ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਪੂਰਾ ਪੰਜਾਬ ਇੱਕ ਪਾਸੇ ਹੋ ਗਿਆ ਪੂਰੇ ਭਾਰਤੀ ਖਿੱਤੇ ਦੇ ਨਾਲੋਂ?
ਦੇਖੋ ਜੀ, ਜਿਹੜੇ ਪੰਜਾਬੀ ਆ ਉਹਨਾਂ ਨੂੰ ਪਤਾ ਹੈਗਾ ਆ ਕਿ ਕੈਨੇਡਾ ਨੇ ਉਹਨਾਂ ਦੇ ਲਈ ਕੀ ਕੀਤਾ ਹੋਇਆ, ਕਿਉਂਕਿ ਕਿਸੇ ਦਾ ਕੋਈ ਆਪ ਆਇਆ ਹੋਇਆ, ਕਿਸੇ ਦੇ ਰਜਿਸਟਰ ਆਏ ਹੋਏ ਆ, ਕਿਸੇ ਨੇ ਸੁਣਿਆ ਹੋਇਆ, ਤਾਂ ਉਹਨੂੰ ਪਤਾ ਹੋਇਆ ਕਿ ਜਿਹੜਾ ਮਾਣ ਸਤਿਕਾਰ ਜਿਹੜਾ ਸਾਨੂੰ ਇੱਥੇ ਕੈਨੇਡਾ ਦੇ ਵਿੱਚ ਮਿਲਿਆ ਉਹ ਕਦੀ ਭਾਰਤ ਵਿੱਚ ਮਿਲਿਆ ਨਹੀਂ ਹੈਗਾ
ਜੀ।
ਸੋ ਇਸ ਗੱਲ ਦਾ ਸਾਰੇ ਪੰਜਾਬੀਆਂ ਨੂੰ ਭਲੀ ਭਾਂਤ ਪਤਾ ਹੈ, ਇੱਕ ਸੋਸ਼ਲ ਮੀਡੀਆ ਹੁਣ ਕਰਕੇ ਇੱਕ ਸਾਰੀ ਦੁਨੀਆ ਪਿੰਡ ਬਣ ਚੁੱਕੀ ਆ, ਪਲ ਪਲ ਦੀ ਖ਼ਬਰ ਜਿਹੜੀ ਆ ਪਤਾ ਸਾਰੀ ਗੱਲ ਦਾ, ਇਸ ਕਰਕੇ ਬਹੁਤ ਉਤਸ਼ਾਹ ਦੇ ਵਿੱਚ ਸੀਗੇ। ਤੇ ਅਸੀਂ ਤਾਂ ਪਹਿਲੇ ਕਹਿ ਰਹੇ ਸੀਗੇ ਕਿ ਤੁਸੀਂ ਦੇਖੋ ਵੀ ਭਾਰਤ ਦੇ ਵਿੱਚ ਟਰੂਡੋ ਦਾ ਸਨਮਾਨ ਜਿਹੜਾ ਹੋਰ ਤਰੀਕੇ ਹੋਣਾ ਆ, ਪੰਜਾਬ ਦੇ ਵਿੱਚ ਸਨਮਾਨ ਜਿਹੜਾ ਹੋਰ ਤਰ੍ਹਾਂ ਹੋਣਾ ਆ, ਤੇ ਉਹੀ ਗੱਲ ਹੋਈ। ਟਰੂਡੋ ਹੁਣੀ ਪੂਰੀ ਫੇਰੀ ਦੇ ਦੌਰਾਨ ਬੜੇ ਭਾਵੁਕ ਰਹੇ ਆ ਜੀ, ਤੁਸੀਂ ਦੇਖਿਆ ਸਾਰਿਆਂ ਨੇ ਲਾਈਵ ਕਿ ਕਿੱਦਾਂ ਉਹ ਜਕਾਰਿਆਂ ਦੇ ਜਵਾਬ ਦਿੰਦੇ ਰਹੇ ਆ, ਤੇ ਸਾਰਾ ਜੋ ਦਰਬਾਰ ਸਾਹਿਬ ਦੀ ਫੇਰੀ ਦੇ ਦੌਰਾਨ ਉਹਨਾਂ ਕਿੰਨਾ ਸਤਿਕਾਰ ਦੇ ਨਾਲ ਸ਼ਰਧਾ ਦੇ ਨਾਲ ਸਾਰਾ ਕੁਛ ਜਿਹੜਾ ਕੰਮ ਨੇਪਰੇ ਚਾੜਿਆ
ਜੀ,
ਤੇ ਇਹ ਪਹਿਲਾਂ ਹੀ ਤੈਅ ਸੀਗਾ। ਤੁਸੀਂ ਹੋਰ ਛੱਡੋ, ਖਾਲਿਸਤਾਨੀਆਂ ਦੀ ਗੱਲ ਛੱਡ ਦੋ, ਵੈਸੇ ਤਾਂ ਮਾਨ ਸਾਹਿਬ ਨੇ ਬਹੁਤ ਵਧੀਆ ਇੱਕ ਬਿਆਨ ਦਿੱਤਾ, ਉਹ ਕਹਿੰਦੇ ਵੀ ਤੁਸੀਂ ਟੁੱਡੋ ਨੂੰ ਕਹੀ ਜਾਂਦੇ ਆ ਵੀ ਖਾਲਿਸਤਾਨ ਦੀ ਗੱਲ ਨਾ ਕਰਨ ਦੇ ਕੈਨੇਡਾ ਦੀ ਧਰਤੀ ਤੇ, ਕਹਿੰਦੇ ਸਾਨੂੰ ਠਾ ਲਓ, ਅਸੀਂ ਤੁਹਾਡੇ ਉੱਤੇ ਬਹਿ ਕੇ ਕਰੀ ਜਾਂਦੇ
ਜੀ ਜੀ ਜੀ,
ਸਾਨੂੰ ਤਾਂ ਠਾ ਲਓ
ਜੀ।
ਪਰ ਦੂਜੇ ਪਾਸੇ ਤੁਸੀਂ ਇਹ ਦੇਖੋ ਕਿ ਅਜੀਤ ਜਿਹੜਾ ਕਿ ਮੋਦੀ ਪੱਖੀ ਅਖਬਾਰ ਆ, ਅਕਾਲੀ ਪੱਖੀ ਅਖਬਾਰ ਆ ਜਾਂ ਪੰਜਾਬੀ ਟ੍ਰਿਬਿਊਨ ਆ
ਜੀ,
ਤੁਸੀਂ ਇਹਨਾਂ ਦੀਆਂ ਸੰਪਾਦਕੀਆਂ ਪੜੋ ਹੱਜ ਤੇ ਕੱਲ ਦੀਆਂ, ਡਾਕਟਰ ਬਰਜਿੰਦਰ ਸਿੰਹ ਹਮਰਾਦ ਦੀ ਥੱਲੇ ਇੱਕ ਸੰਪਾਦਕੀ ਛਪੀ ਆ, ਸਾਡੇ ਟ੍ਰਿਬਿਊਨ ਦੇ ਵਿੱਚ ਛਪੀ ਆ, ਉਹਦੇ ਵਿੱਚ ਇਹ ਗੱਲ ਸਾਫ਼ ਹੈਗੀ ਆ ਜਿਹੜੀ ਕਿ ਹਮਰਾਦ ਹੋਣੀ ਇਹ ਕਹੀ ਆ, ਹਾਲਾਂਕਿ ਉਹ ਉਹਨਾਂ ਦੇ ਪੱਖੀ ਆ,
ਉਹਨਾਂ
ਨੇ ਮੋਦੀ ਦੀ ਆਲੋਚਨਾ ਕੀਤੀ ਇਸ ਕਰਕੇ ਕਿ ਤੁਸੀਂ ਭਾਰਤੀ ਜਿਹੜੀ ਪ੍ਰਾਹੁਣਚਾਰੀ ਵਾਲੀ ਰਵਾਇਤ ਆ ਉਹਦਾ ਨਿਰਾਦਰ ਕੀਤਾ ਆ
ਜੀ,
ਤੁਸੀਂ ਟੁੱਡੋ ਦੇ ਨਾਲ ਚੰਗੀ ਨੀ ਕੀਤੀ
ਦੇਵੋ ਬਾਬੋ ਕਿਹਾ ਜਾਂਦਾ ਜੀ।
ਇਸੇ ਤਰ੍ਹਾਂ ਜਿਹੜੀ ਆ ਪੰਜਾਬੀ ਟ੍ਰਿਬਿਊਨ ਦੀ ਅੱਜ ਸੰਪਾਦਕੀ ਉਹਦੇ ਵਿੱਚ ਵੀ ਇਹੀ ਗੱਲ ਕਹੀ ਆ ਕਿ ਤੁਸੀਂ ਧੱਕਾ ਕੀਤਾ ਉਹਦੇ ਨਾਲ ਟੁੱਡੋ
ਜੀ।
ਸੋ ਇਹ ਕਿਤੇ ਨਾ ਕਿਤੇ ਪੰਜਾਬੀਆਂ ਨੇ ਇਹ ਗੱਲ ਸਮਝ ਲਈ ਆ ਜੀ ਇਸ ਵਾਰੀ ਵੀ ਸਾਡੇ ਨਾਲ ਧੱਕਾ ਹੋਇਆ
ਜੀ,
ਕਿ ਸੁਖਬੀਰ ਬਾਦਲ ਹੋਣਾ ਦੇ ਨਾਲ ਵੀ ਧੱਕਾ ਹੋਇਆ
ਜੀ ਜੀ।
ਹਰਸਿਮਰਤ ਬਾਦਲ ਨੇ ਤਾਂ ਸੁਖਬੀਰ ਬਾਦਲ ਦਾ ਐਲਾਨ ਆਇਆ ਸੀ ਪਹਿਲਾਂ ਕਿ ਉਹਨਾਂ ਨੇ ਸਵਾਗਤ ਕਰਨਾ
ਜੀ,
ਬੜੀ ਚਾਲਬਾਜ਼ੀ ਦੇ ਨਾਲ ਉਹਨੂੰ ਪਰੇ ਕੀਤਾ ਗਿਆ, ਹਰਸਿਮਰਤ ਬਾਦਲ ਨੂੰ ਭੇਜ ਦਿੱਤਾ ਗਿਆ ਯੂਪੀ
ਜੀ,
ਸੁਖਬੀਰ ਬਾਦਲ ਨੂੰ ਬਾਹਰ ਹੀ ਸਵਾਗਤ ਕਰਨ ਦੀ ਆਗਿਆ ਦਿੱਤੀ ਗਈ, ਉਹਨਾਂ ਨੂੰ ਨਾਲ ਜਾਣ ਦੀ ਆਗਿਆ ਨੀ ਦਿੱਤੀ ਗਈ
ਜੀ।
ਸੋ ਇੱਕ ਤਰ੍ਹਾਂ ਦੇ ਨਾਲ ਮੰਨਣ ਚਾਹੇ ਕੋਈ ਨਾ ਮੰਨੇ ਪਰ ਇਹ ਸਿੱਧੀ ਬੇਇੱਜ਼ਤੀ ਜਿਹੜੀ ਕੀਤੀ ਗਈ ਸੀਗੀ
ਜੀ,
ਫਿਰ ਵੀ ਪੰਜਾਬੀਆਂ ਨੇ ਜਿਸ ਕਦਰ ਜਾ ਕੇ ਉੱਥੇ ਸਵਾਗਤ ਕੀਤਾ ਉਹਨਾਂ ਦਾ, ਜਿਸ ਨਾਲ ਪੂਰੇ ਮੈਂ ਕਹਿ ਸਕਦਾ ਕਿ ਕੌਮ ਦਾ ਮਾਣ ਤਾਂ ਉੱਚਾ ਹੋਇਆ ਹੋਇਆ, ਤੇ ਟੁੱਡੋ ਉਹਨਾਂ ਨੂੰ ਵੀ ਇਹ ਅਹਿਸਾਸ ਹੋ ਗਿਆ ਬਾਕੀ ਮੰਤਰੀਆਂ ਨੂੰ ਵੀ ਹਾਂ ਬਿਲਕੁਲ ਪੰਜਾਬੀ ਸਾਨੂੰ ਜਿਹੜੇ ਆ ਬਹੁਤ ਪਿਆਰ ਕਰਦੇ ਆ
ਜੀ।
ਤੇ ਬਾਕੀ ਇਸ ਫੇਰੀ ਦੌਰਾਨ ਹੋਰ ਵੀ ਕਈ ਜਿਹੜੇ ਸੁਨੇਹੇ ਦਿੱਤੇ ਆ ਉਹਨਾਂ ਨੇ
ਜੀ। ਮੈਂ ਇੱਥੇ ਥੋੜਾ ਜਿਹਾ ਤੁਹਾਨੂੰ ਰੋਕਣਾ ਚਾਹੁੰਦਾ, ਜਿਹੜਾ ਕੈਨੇਡੀਅਨ ਮੀਡੀਆ ਹੈਗਾ ਉਸਨੇ ਇਸ ਡਿਫਰੈਂਸ ਨੂੰ ਕਿਸ ਤਰ੍ਹਾਂ ਲਿਆ, ਆਪਾਂ ਭਾਵ ਕਿ ਜਿਹੜੀਆਂ ਸਨੱਬਡ ਜਾਂ ਇਗਨੋਰ ਦੀਆਂ ਗੱਲਾਂ ਉਹਨਾਂ ਨੇ ਬਹੁਤ ਥੋੜ੍ਹੀਆਂ ਜਿਹਾ ਲੇਟ ਕਰਨੀਆਂ ਸ਼ੁਰੂ ਕੀਤੀਆਂ, ਬਾਹਲੀਆਂ ਨਹੀਂ ਕੀਤੀਆਂ, ਪਰ ਡਿਫਰੈਂਸ ਤਾਂ ਕੈਨੇਡੀਅਨ ਮੀਡੀਆ ਨੂੰ ਵੀ ਇੱਕ ਫੀਲ ਹੋਇਆ ਹੋਊਗਾ। ਉਹਨਾਂ ਨੇ ਟੋਟਲ ਜਿਹੜਾ ਪੰਜਾਬ ਆ ਉਸਨੇ ਜਿਸ ਤਰ੍ਹਾਂ ਵੈਲਕਮ ਕੀਤਾ ਜਸਟਿਨ ਟਰੂਡੋ ਹੋਰਾਂ ਦਾ ਜਾਂ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੂੰ ਇੱਕ ਭਾਵਪੂਰਤ ਉਹਨਾਂ ਦਾ ਵੈਲਕਮ ਕੀਤਾ ਗਿਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ, ਕੁਝ ਤਾਂ ਉਂਝ ਹੀ ਕਹਿ ਦਿੰਦੇ ਆਪਾਂ ਕਹਿ ਸਕਦੇ ਹਾਂ ਦੇਖ ਕੇ ਸਾਰਾ। ਸੋ ਉਸ ਨੂੰ ਕੈਨੇਡੀਅਨ ਮੀਡੀਆ, ਮੇਨ ਸਟ੍ਰੀਮ ਮੀਡੀਆ ਉਸਨੇ ਕਿਵੇਂ ਲਿਆ, ਉਹਨੇ ਕਿੰਨਾ ਕੁ ਰਿਪੋਰਟ ਕੀਤਾ ਜਾਂ ਉਹਨੂੰ ਜੇ ਇਹਨੂੰ ਕੀਤਾ?
ਕੈਨੇਡੀਅਨ ਮੀਡੀਆ ਚਾਹੇ ਟੀਵੀ ਸੀਗਾ ਦੀ ਚਾਹੇ ਨਿਊਜ਼ ਪੇਪਰ ਸੀਗਾ ਨੇ ਬਕਾਇਦਾ ਦਰਬਾਰ ਸਾਹਿਬ ਦੀਆਂ ਤਸਵੀਰਾਂ ਜਿਹਨੂੰ ਲਾਈਆਂ
ਜੀ,
ਤੇ ਵਿੱਚ ਲਿਖਿਆ ਇਹ ਗੱਲ ਸਪੈਸ਼ਲੀ ਤੌਰ ਦੇ ਉੱਤੇ ਕਿ ਜਿਹੜੀ ਪ੍ਰੈਸਰ ਨੇ ਜਿਹੜੇ ਕਿ ਨਾਲ ਗਏ ਹੋਏ ਪੱਤਰਕਾਰ ਆ
ਜੀ,
ਤੇ ਇਹ ਜਿਹੜਾ ਉਤਸ਼ਾਹ ਆ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸਾਨੂੰ ਡਰ ਸੀ ਕਹਿੰਦੇ ਵੀ ਸਿਕਿਉਰਿਟੀ ਦਾ ਇੰਨਾ ਵੱਡਾ ਇੰਤਜ਼ਾਮ ਕਿਵੇਂ ਹੋਊਗਾ, ਪਰ ਕਹਿੰਦੇ ਉੱਥੇ ਕੋਈ ਇਹੋ ਜਿਹੀ ਗੱਲੇ ਨਹੀਂ ਸੀਗੀ
ਜੀ,
ਤੇ ਸਾਰੇ ਜਿਹੜੇ ਪਿਆਰ ਕਰ ਰਹੇ ਸੀਗੇ ਤੇ ਸਿਕਿਉਰਿਟੀ ਘੇਰਾ ਤੋੜ ਕੇ ਟੁੱਡੋ ਹੋਣਾ ਨੇ ਬੱਚਿਆਂ ਦੇ ਨਾਲ ਹੱਥ ਮਿਲਾਇਆ, ਬਜ਼ੁਰਗਾਂ ਦੇ ਨਾਲ ਹੱਥ ਮਿਲਾਇਆ, ਸੈਲਫੀਆਂ ਲਈਆਂ, ਤੇ ਇਸ ਗੱਲ ਦਾ ਜਿਹੜੀ ਕਿ ਉਹ ਪੂਰਾ ਜ਼ਿਕਰ ਕੀਤਾ ਜੀ ਉਹਨਾਂ ਨੇ ਪੂਰੇ ਮੀਡੀਆ ਨੇ ਕਿ ਹਾਂ ਇਹ ਇੱਕ ਡਿਫਰੈਂਟ ਕਾਇੰਡ ਆਫ ਐਕਸਪੀਰੀਅੰਸ ਹੈਗਾ
ਜੀ,
ਤੇ ਪੰਜਾਬ ਦੇ ਉੱਤੇ ਸਾਡਾ ਸਵਾਗਤ ਜਿਹੜਾ ਬਹੁਤ ਜ਼ਿਆਦਾ ਹੋਇਆ
ਜੀ ਜੀ ਬਿਲਕੁਲ। ਸੋ ਦੇਖਣ ਨੂੰ ਤਾਂ ਆਪਾਂ ਨੂੰ ਮਿਲਦਾ ਹੀ ਆ। ਹੁਣ ਗੱਲ ਆਪਾਂ ਕਰੀਏ, ਸੋ ਠੀਕ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵੀ ਫੇਰੀ ਦੇ ਉੱਤੇ ਮੈਂ ਟਿੱਪਣੀ ਤੁਹਾਡੀ ਚਾਹੁੰਦਾਗਾ, ਜਿਹੜੀ ਉਹ ਗੱਲ ਲੁਕੋਈ ਉਹਨਾਂ ਨੇ ਨੌ ਜਣੇ ਦੀ ਸੂਚੀ ਦੇਣ ਦੀ ਤਾਂ ਗੱਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਰਤੀ, ਪਰ ਜਿਹੜੀ ਫਰੀਡਮ ਆਫ ਐਕਸਪ੍ਰੈਸ਼ਨ ਆ, ਹਰਜੀਤ ਸਿੰਘ ਸੱਜਣ ਨੇ ਆ ਕੇ ਹੋਟਲ ਤੋਂ ਬਾਹਰ ਗੱਲਬਾਤ ਕੀਤੀ ਕੈਨੇਡੀਅਨ ਪੱਤਰਕਾਰਾਂ ਦੇ ਨਾਲ, ਉਸ ਤੋਂ ਬਾਅਦ ਜਸਟਿਨ ਟਰੂਡੋ ਹੋਰਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਬਰੀਫ, ਉਹਨੂੰ ਮੀਡੀਆ ਦਿਖਾ ਨਹੀਂ ਰਿਹਾ ਇੰਡੀਆ ਨਾਲ, ਜਿਸ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜੋ ਉਹਨਾਂ ਨੇ ਮੂਲ ਸ਼ਬਦ ਵਰਤੇ ਸੋ ਇਸ ਨੂੰ ਕੀ ਕੈਨੇਡੀਅਨ ਮੀਡੀਆ ਨੋਟ ਕਰ ਰਿਹਾ ਜਾਂ ਸਿਰਫ ਉਹ ਆਪਣਾ ਹੀ ਇਕੱਲਾ ਅਕਾਊਂਟ ਸਾਂਝਾ ਕਰ ਰਿਹਾ ਤੇ ਤੁਸੀਂ ਕਿਵੇਂ ਦੇਖਦੇ ਹੋ?
ਮੈਂ ਜੀ ਸੀ ਜਿਹੜਾ ਸਾਡਾ ਮੇਨ ਸਭ ਤੋਂ ਵੱਡਾ ਕੌਮੀ ਮੀਡੀਆ CBC ਹੈਗਾ
ਜੀ,
ਉਹਨਾਂ ਨੇ ਬਕਾਇਦਾ ਇੱਕ ਹੈਡਿੰਗ ਲਾ ਕੇ ਜਿਹੜੇ ਖ਼ਬਰ ਦੇ ਵਿੱਚ ਦੱਸਿਆ ਕਿ ਡਿਫਰੈਂਸ ਆਫ ਓਪੀਨੀਅਨ
ਜੀ,
ਕਹਿੰਦੇ ਵੀ ਜਿਹੜੀ ਅੰਦਰ ਗੱਲ ਹੋਈ ਹੈਗੀ ਆ ਉਹਨੂੰ ਭਾਰਤੀ ਮੀਡੀਆ ਨੇ ਹੋਰ ਤਰ੍ਹਾਂ ਟ੍ਰੇਸ ਕੀਤਾ ਆ ਤੇ ਗੱਲ ਜਿਹੜੀ ਆ ਹੋਰ ਸੀ
ਜੀ।
ਉਹ ਕਹਿੰਦੇ ਬਾਹਰ ਜਾ ਕੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਕਹਿ ਰਹੇ ਆ ਹੋਰ ਮੀਡੀਆ ਨੂੰ ਕਿ ਟਰੂਡੋ ਨੇ ਸਖ਼ਤੀ ਕਰਨ ਦੇ ਲਈ ਸਹਿਮਤੀ ਦੇ ਦਿੱਤੀ ਆ, ਖਾਲਿਸਤਾਨੀ ਸਮਰਥਕਾਂ ਨਾਲ ਏਦਾਂ ਕਰਨਗੇ ਉਹ ਕਰਨਗੇ, ਕਹਿੰਦੇ ਉੱਥੇ ਜਦੋਂ ਗੱਲ ਇਹ ਹੋਈ ਨੀ ਹੈਗੀ। ਉਹ ਇੱਕ ਤਰ੍ਹਾਂ ਦੇ ਨਾਲ ਉਹਨੇ ਪੂਰੇ ਜਿਹੜੇ ਭਾਰਤੀ ਚੈਨਲ ਸੀਗੇ NDTV ਜਾਂ ਟਾਈਮਸ ਆਫ ਇੰਡੀਆ ਦੇ ਕੋਟ ਕੱਢ ਕੇ ਉਹ ਲਾ ਕੇ ਨਾਲ ਵਾਸਤੇ ਜਿਹੜੀ ਅਸਲੀ ਗੱਲ ਹੋਈ ਸੀਗੀ ਉਹ ਲਾ ਕੇ ਦੱਸਿਆ ਵੀ ਏਦਾਂ ਝੂਠ ਬੋਲਿਆ ਗਿਆ ਜੀ। ਉਹਨਾਂ ਦਾ ਤਰੀਕਾ ਹੈਗਾ ਜੀ ਦੱਸਣ ਦਾ, ਉਹ ਏਦਾਂ ਨੀ ਵੀ ਰੌਲੀ ਨੀ ਪਾਉਂਦੇ, ਠੀਕ ਦੇ ਚਲਾਉਂਦੇ ਨੀ ਹੈਗੇ ਭਾਰਤੀ ਕਰਨ
ਨੂੰ, ਗੱਲ ਜਿਹੜੀ ਤਮਾਸ਼ਾ ਦਿਖਾਉਣ ਲਈ ਇਕੱਠੇ ਨੀ ਕਰਦੇ, ਸਹਿਜ ਦੇ ਨਾਲ ਕਹਿ ਦਿੰਦੇ
ਉਹ ਜਿਹੜੇ ਫੈਸਲਾ ਕਰਨ।
ਜੀ ਜੀ, ਹੁਣ ਆਪਾਂ ਗੱਲ ਕਰੀਏ ਉਸ ਸ਼ਖਸ ਦੀ, ਉਸ ਬੰਦੇ ਦੀ ਜਿਸ ਦੇ ਲਈ ਹੁਣ ਉਹਨਾਂ ਨੂੰ ਨਵਾਂ ਇੱਕ ਸ਼ੋਸ਼ਾ ਲੱਭ ਗਿਆ ਟਰੂਡੋ ਅਰਾਊਂਡ ਫੇਮ ਕਰਨ ਦਾ, ਕਿ ਇਸ ਟੈਰੀਰਿਸਟ ਨੂੰ ਲਿਸਟ ਦੇ ਵਿੱਚ ਕਿਉਂ ਰੱਖਿਆ ਗਿਆ ਖਾਲਿਸਤਾਨੀ ਅੱਤਵਾਦੀ ਨੂੰ? ਸੋ ਉਹ ਸੱਜਣਾ ਕਿੰਨੇ ਕੁ ਜਿਹੜੇ ਖਾਲਿਸਤਾਨੀ ਨੇ ਜਾਂ ਕਿਵੇਂ ਉਹ ਸਾਰਾ ਆਏ, ਉਸ ਦਾ ਹੁਣ ਜਿਸ ਤਰ੍ਹਾਂ ਭਾਂਡਾ ਫੁੱਟ ਰਿਹਾ, ਉਹ ਜਿਹੜੀ ਆਪਾਂ ਕਹਿੰਦੇ ਕਿ ਲੀਰਾਂ ਦੀ ਖੱਦੋ ਉੱਧੜ ਰਹੀ ਆ, ਉਹਦੇ ਵਿੱਚੋਂ ਕੀ ਨਿਕਲ ਰਿਹਾ?
ਦੇਖੋ ਜੀ, ਕੱਲ ਤੱਕ ਤਾਂ ਇਹੀ ਸੀਗਾ ਸਾਰੀ ਗੱਲ ਬਈ ਉਹ ਬਹੁਤ ਵੱਡਾ ਅੱਤਵਾਦੀ ਸਿੱਖ ਐਕਸਟ੍ਰੀਮਿਸਟ ਹੋਰ ਪਤਾ ਨੀ ਕੀ ਵੀ ਨਾਲ ਚੱਲ ਗਿਆ
ਜੀ,
ਪਰ ਅੱਜ ਕੈਨੇਡੀਅਨ ਮੀਡੀਆ ਨੇ ਉਹਦਾ ਇੰਨਾ ਖਲਾਰਾ ਪਾਤਾ ਜੀ ਇੱਥੇ ਉਹਦੇ ਪੁਰਾਣੀਆਂ ਸਾਰੀਆਂ ਗੱਲਾਂ ਕੱਢ ਕੱਢ ਕੇ ਕਿ ਉਹਨੇ ਇਹ ਵੀ ਸਾਬਤ ਕਰ ਦਿੱਤਾ ਕਿ ਪਹਿਲੀ ਗੱਲ ਤਾਂ ਉਹ ਖਾਲਿਸਤਾਨੀ ਨੀ ਹੈਗਾ
ਜੀ,
ਦੂਜੀ ਗੱਲ ਹੈਗੀ ਹੈ ਜੇ ਉਹ ਹੈਗਾ ਵੀ ਉਹਨੂੰ ਲੈ ਕੇ ਵੀ ਗਿਆ ਤਾਂ ਉਹਨੂੰ ਕੋਈ ਹੋਰ ਨੀ ਲੈ ਕੇ ਗਿਆ, ਉਹਨੂੰ ਇੰਡੀਆ ਦਾ ਕੌਂਸਲੇਟ ਲੈ ਕੇ ਗਿਆ ਤੇ ਬਕਾਇਦਾ ਇੰਡੀਅਨ ਇੰਟੈਲੀਜੈਂਸ ਦਾ ਪ੍ਰੀ ਪਲੈਨਡ ਪਲੈਨ ਸੀਗਾ ਕੈਨੇਡੀਅਨ ਅਧਿਕਾਰੀਆਂ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਬਕਾਇਦਾ ਅੱਜ ਗਵਰਨਮੈਂਟ ਮੇਲ ਦੇ ਵਿੱਚ ਆਈ ਪੋਲੀਟਿਕਸ ਦੇ ਵਿੱਚ ਰਿਪੋਰਟਾਂ ਛਪੀਆਂ ਮੀਆ ਰੋਬਸਨ ਪੱਤਰਕਾਰ ਦੇ ਹਵਾਲੇ ਦੇ ਨਾਲ, ਇਹਦੇ ਵਿੱਚ ਕਲੀਅਰ ਕੀਤਾ ਗਿਆ ਇਹ ਗੱਲ ਮੁਸਾਰੀ ਨੂੰ ਕਿ ਉਹ ਕੈਨੇਡੀਅਨ ਅਧਿਕਾਰੀ ਜਿਹੜੇ ਆ ਸੁਰੱਖਿਆ ਅਧਿਕਾਰੀ ਆ ਉਹ ਕਹਿੰਦੇ ਵੀ ਭਾਰਤੀ ਸਰਕਾਰ ਨੇ ਇਹ ਯਕੀਨੀ ਬਣਾਇਆ ਕਿ ਬੰਦਾ ਜਿਹੜਾ ਆ ਉੱਥੇ ਟੂਡੋ ਦੀ ਬੰਬੇ ਵਾਲੇ ਡਿਨਰ ਦੇ ਉੱਤੇ ਹੋਵੇ ਤਾਂ ਇਹਨੂੰ ਬਦਨਾਮ ਕੀਤਾ ਜਾ ਸਕੇ
ਜੀ,
ਇਹਦੂ ਬਾਅਦ ਹੁਣ ਕਲੀਅਰ ਨੀ ਕੁਛ ਹੋ ਸਕਦਾ
ਜੀ।
ਮੈਂ ਜਿਹੜੀ ਆਪਣੇ ਪੰਜਾਬੀਆਂ ਦੀ ਜਾਣਕਾਰੀ ਲਈ ਦੱਸ ਦਿੰਦਾ ਕਿ ਜਸਪਾਲ ਸਿੰਘ ਅਟਵਾਲ ਜਿਹੜਾ ਬੰਦਾ ਆ ਉਹਨੇ 1986 ਦੇ ਵਿੱਚ ਮਲਕੀਤ ਸਿੰਘ ਸਿੱਧੂ ਦੇ ਉੱਤੇ ਗੋਲੀਆਂ ਚਲਾਈਆਂ ਸੀ ਅਕਾਲੀ ਮੰਤਰੀ ਦੇ ਉੱਤੇ ਜਦੋਂ ਉਹ ਇੱਥੇ ਕੈਨੇਡਾ ਫੇਰੀ ਤੇ ਆਏ ਸੀਗੇ
ਜੀ,
ਉਹਦੇ ਵਿੱਚੋਂ ਬਚ ਗਏ ਸੀਗੇ, ਉਸ ਤੋਂ ਬਾਅਦ ਚਲਾਈਆਂ ਇਸ ਕਰਕੇ ਸੀਗੇ 84 ਦੇ ਵਿੱਚ ਗੁੱਸਾ ਸੀਗਾ ਸਾਰੇ ਨੌਜਵਾਨਾਂ ਦੇ ਵਿੱਚ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜੇਲ੍ਹ ਕੱਟੀ। 20 ਸਾਲ ਮੈਨੂੰ ਹੋ ਗਏ ਕੈਨੇਡਾ ਦੇ ਵਿੱਚ ਰਹਿੰਦੇ ਨੂੰ,
ਜਿਹੜੇ
ਪੁਰਾਣੇ ਲੋਕ ਰਹਿੰਦੇ ਉਹ ਵੀ
ਦੱਸਦੇ
ਆ ਕਿ ਮੈਂ ਖੁਦ ਕਦੀ ਵੀ ਜਸਪਾਲ ਅਟਵਾਲ ਨੂੰ ਕਿਸੇ ਵੀ ਖਾਲਿਸਤਾਨੀ ਸਰਗਰਮੀ ਚ
ਜੀ,
ਕਿਸੇ ਵੀ ਖਾਲਿਸਤਾਨੀ ਜਥੇਬੰਦੀ ਚ
ਜੀ,
ਕਿਸੇ ਵੀ ਇਹੋ ਜਿਹੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ ਜਿੱਥੇ ਕਿ ਖਾਲਿਸਤਾਨ ਦਾ ਪ੍ਰਚਾਰ ਹੁੰਦਾ ਹੋਵੇ ਨਹੀਂ ਦੇਖਿਆ। ਪਿਛਲੇ 4-5 ਸਾਲ ਤੋਂ ਐਕਟਿਵਲੀ ਕੌਂਸਲੇਟ ਦੇ ਨਾਲ ਮਿੱਤਰ ਚਾਰਾ ਪੁਕਾਰ ਰਹੇ ਸੀਗੇ,
ਅੱਛਾ ਇੰਡੀਅਨ ਕੌਂਸਲੇਟ ਦੇ ਨਾਲ
ਪਤਾ ਹੈਗਾ ਆਪਣੇ ਆਪ ਵੀਜ਼ੇ ਦੇ ਉੱਤੇ ਗਏ ਆ, ਉਹ ਵਫ਼ਦ ਦੇ ਨਾਲ ਨਹੀਂ ਗਏ
ਜੀ,
ਨਹੀਂ ਆਪ ਬਿਆਨ ਜਾਰੀ ਕਰਕੇ ਇਹ ਵੀ ਕਹਿ ਦਿੱਤਾ ਕਿ ਮੈਂ ਖਾਲਿਸਤਾਨੀ ਨਹੀਂ ਹੈਗਾ
ਜੀ,
ਮੈਂ ਆਪਣਾ ਵੀਜ਼ਾ ਆਪ ਲੈ ਕੇ ਗਿਆ ਸੀ
ਜੀ।
ਹੁਣ ਇਹਦੇ ਵਿੱਚ ਜਿਹੜੀ ਗੱਲ ਆਉਂਦੀ ਹੈ ਕਿ ਜਿਹੜਾ ਰਣਦੀਪ ਸਿੰਘ ਸਰਾਏ ਦਾ ਨਾਂ MP ਦਾ ਵੱਜ ਰਿਹਾ ਵਾਰ ਵਾਰ, ਰਣਦੀਪ ਸਿੰਘ ਸਰਾਏ ਨੇ ਸਿਰਫ ਇੱਕ ਇਨਵੀਟੇਸ਼ਨ ਦਿੱਤਾ ਸੀ ਜਸਪਾਲ ਸਿੰਘ ਅਟਵਾਲ ਹੁਣੀ ਇੱਥੇ ਇੱਕ ਰੇਡੀਓ ਦੇ ਉੱਤੇ ਕੰਮ ਕਰਦੇ ਆ
ਜੀ,
ਇੱਕ ਮੀਡੀਆ ਹੋਣ ਦੇ ਨਾਤੇ ਇਹਨਾਂ ਨੂੰ ਇਹ ਕਿਹਾ ਸੀ ਤੁਸੀਂ ਡਿਨਰ ਦੇ ਉੱਤੇ ਆ ਜਾਓ
ਜੀ,
ਉਹ ਵੀ ਜਦੋਂ ਪਤਾ ਲੱਗਾ ਕਿ ਇਹ ਰੌਲਾ ਪੈ ਗਿਆ ਉਹ ਡਿਨਰ ਦਾ ਜਿਹੜਾ ਇਨਵੀਟੇਸ਼ਨ ਸੀ ਉਹ ਵੀ ਕੈਂਸਲ ਕਰ ਦਿੱਤਾ ਗਿਆ
ਜੀ,
ਤੇ ਰਣਦੀਪ ਸਿੰਘ ਸਰਾਏ ਨੇ ਚੰਗੀ ਗੱਲ ਇਹ ਕੀਤੀ ਕਿ ਰਾਈਟ ਦੇ ਤੁਰੰਤ ਸਾਰੀ ਜ਼ਿੰਮੇਵਾਰੀ ਕਬੂਲ ਕੇ ਮਾਫ਼ੀ ਮੰਗ ਲਈ ਕਿ ਮੇਰੀ ਇਕੱਲੇ ਦੀ ਗਲਤੀ ਆ
ਜੀ,
ਮੈਨੂੰ ਹੋਰ ਇਹਦੀ ਘੋਖ ਕਰਨੀ ਚਾਹੀਦੀ ਸੀਗੀ, ਫਿਰ ਮੈਨੂੰ ਇਨਵੀਟੇਸ਼ਨ ਦੇਣਾ ਚਾਹੀਦਾ ਸੀਗਾ, ਇਸ ਲਈ ਮੈਂ ਮਾਫ਼ੀ ਮੰਗਦਾ
ਜੀ।
ਇਹ ਸਾਰੀ ਗੱਲ ਕਲੀਅਰ ਹੋ ਗਈ ਅੱਜ ਕਿ ਜਸਪਾਲ ਸਿੰਘ ਅਟਵਾਲ ਨੂੰ ਕੋਈ ਹੋਰ ਨਹੀਂ ਇੰਡੀਅਨ ਕੌਂਸਲੇਟ ਲੈ ਕੇ ਗਿਆ, ਜੇ ਉਹਨੂੰ ਪਤਾ ਸੀ ਇੰਡੀਅਨ ਕੌਂਸਲੇਟ ਨੂੰ ਕਿ ਇੰਨਾ ਹੀ ਖਤਰਨਾਕ ਬੰਦਾ ਹੈ, ਫਿਰ ਉਹਨੂੰ ਵੀਜ਼ਾ ਕਿਉਂ ਦਿੱਤਾ ਗਿਆ
ਜੀ,
ਤੇ ਇਸ ਤੋਂ ਪਹਿਲਾਂ ਵੀ ਉਹ ਵੀਜ਼ਾ ਲੈ ਕੇ 2002 ਦੇ ਵਿੱਚ 2008 ਦੇ ਵਿੱਚ ਹੋਰ ਵੀ ਪਿਛਲੇ ਜਿਹੜੇ ਸਾਲ ਡੇਢ ਸਾਲ ਪਹਿਲਾਂ ਵੀ ਜਾ ਕੇ ਆਏ ਆ
ਜੀ,
ਕਰਕੇ ਜਿਹੜਾ ਉੱਜਲ ਸਾਂਝ ਜਿਹੜਾ ਕਿ ਇਸ ਰਾਈਟ ਵਿੰਗ ਲੋਬੀ ਦਾ ਹਿੱਸਾ ਹੈਗਾ ਤਾਂ ਫਤਿਹ ਹੋਣਾ ਵਾਲੀ ਆਵਾਜ਼ ਕੱਢਦਾ ਟੈਰੀ ਮਲੈਸਕੀ ਕੈਂਬੋਲ ਉਹਨਾਂ ਵਾਲੀ
ਜੀ,
ਉਹ ਉੱਜਲ ਸਾਂਝ ਖੁਦ 2006 ਦੇ ਵਿੱਚ ਸਿਫਾਰਿਸ਼ ਕਰ ਰਹੇ ਸੀਗੇ ਜਸਪਾਲ ਅਟਵਾਲ ਦੀ ਵੀ ਵੀਜ਼ਾ ਦੇ ਦਿਓ।
ਅੱਛਾ ਜੀ, 2006 ਦੇ ਵਿੱਚ, ਬੜੀ ਦੂਰ ਦੀ ਗੱਲ ਨਹੀਂ, 10-12 ਸਾਲ ਪਹਿਲਾਂ ਦੀ ਗੱਲ ਇਸੇ ਦੀ ਹੈ ਜੀ।
ਹਾਂਜੀ
ਜੀ ਜੀ ਜੀ,
ਸੋ ਇਸ ਕਰਕੇ ਇਹ ਜਿਹੜੀਆਂ ਸਾਰੀਆਂ ਗੱਲਾਂ ਹੈਗੀਆਂ ਆ ਇਹ ਸਿੱਧ ਕਰਦੀਆਂ ਕਿ ਇੱਕ ਪ੍ਰੀ ਪਲੈਨ ਜਿਹੜਾ ਤਰੀਕਾ ਸੀਗਾ ਉਹਨੇ ਅਪਣਾਇਆ ਗਿਆ ਕਿ ਟੂਡੋ ਦੀ ਫੇਰੀ ਦੇ ਦੌਰਾਨ ਕਿੱਦਾਂ ਪ੍ਰੈਸ਼ਰ ਬਣਾਉਣਾ
ਜੀ।
ਪਰ ਹੁਣ ਉੱਥੇ ਜਿਹੜਾ ਮੀਡੀਆ ਨਾਲ ਗਿਆ ਹੋਇਆ ਜਾਂ ਪਿੱਛੇ ਸੁਰੱਖਿਆ ਅਧਿਕਾਰੀ ਆ ਉਹ ਇੰਨੇ ਨਿਆਣੇ ਨੀ ਹੈਗੇ ਸੀ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਨੀ, ਉਹਨੇ ਸਾਰੀ ਗੱਲ ਕੱਢ ਕੇ ਦੱਸ ਦਿੱਤੀ ਜਿਹੜੀ ਅੱਜ ਕੈਨੇਡਾ ਦੇ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਚੰਗੀ ਤਰ੍ਹਾਂ ਛਪ ਚੁੱਕੀ ਹੈ ਤੇ ਸਾਰਾ ਤੋਂ ਜਿਹੜੀ ਹਟ ਚੁੱਕੀ ਹੈ
ਜੀ।
ਭਾਰਤੀ ਸਰਕਾਰ ਦੀ ਚਾਲ ਸੀਗੀ
ਜੀ,
ਉਲਟਾ ਇਹ ਟੂਡੋ ਨੂੰ ਪਤਾ ਲੱਗ ਗਈ ਕਿ ਦੇਖੋ ਕਿੰਨੀ ਵੱਡੀ ਚਾਲ ਖਾਇ ਕੇ ਮੈਨੂੰ ਬਦਨਾਮ ਕਰਨ ਦਾ ਜਿਹੜਾ ਯਤਨ ਕੀਤਾ ਗਿਆ ਸੀ
ਜੀ। ਬਿਲਕੁਲ, ਸੋ ਕੈਨੇਡੀਅਨ ਮੀਡੀਆ ਮੈਨੂੰ ਲੱਗਦਾ ਹੁਣ ਹੌਲੀ ਹੌਲੀ ਉਹਨਾਂ ਨੇ ਉੱਠਣਾ ਸ਼ੁਰੂ ਕਰਤਾ, ਲੱਗ ਰਿਹਾ ਹੋਊ ਕਿ ਸਾਈਨ ਵਗੈਰਾ ਹੁਣ ਹੋ ਗਏ ਨੇ, ਜਿਹੜਾ ਵਪਾਰਕ ਹੱਲ ਆ ਉਹ ਨਿਕਲ ਗਿਆ ਗਾ। ਸੋ ਹੁਣ ਆਪਾਂ ਅਸਲੀ ਜਿਹੜੀਆਂ ਸੱਚਾਈਆਂ ਦੱਸਣੀਆਂ।
ਬਿਲਕੁਲ ਜੀ, ਪਹਿਲੇ ਤਿੰਨ ਚਾਰ ਦਿਨ ਜਿਹੜੇ ਕੈਨੇਡੀਅਨ ਮੀਡੀਆ ਨੇ ਬਹੁਤੀ ਗੱਲ ਨਹੀਂ ਕੀਤੀ, ਜਦੋਂ ਉਹਨੂੰ ਲੱਗਾ ਕਿ ਹਾਂ ਇਹ ਸਾਡੇ ਤੇ ਹਾਵੀ ਹੁੰਦੇ ਜਾ ਰਹੇ, ਫਿਰ ਜਿਹੜੇ ਸੱਜਣ ਦੀ ਸਟੇਟਮੈਂਟ ਆ ਬਹੁਤ ਵੱਡੇ ਕਰ ਕਰਕੇ ਛਾਪੀ ਗਈ
ਜੀ,
ਪਿੱਛੇ ਵੀ ਇੰਡੀਆ ਦੇ ਕੁਝ ਵੀ ਅਖਬਾਰਾਂ ਦੇ ਵਿੱਚ ਵੀ
ਜੀ,
ਕਿ ਸਿੱਖ ਜਿਹੜੇ ਚੁਰਾਸੀ ਨੂੰ ਭੁੱਲ ਨੀ ਸਕਦੇ
ਜੀ ਜੀ,
ਖੱਟਣ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚੋਂ $1 billion ਦਾ ਵਪਾਰ ਕਰਕੇ ਆਇਆ
ਜੀ,
ਭਾਰਤ ਸਰਕਾਰ ਦੇ ਨਾਲ ਨੀ
ਜੀ,
ਕੰਪਨੀਆਂ ਦੇ ਨਾਲ, ਬਾਲੀਵੁੱਡ ਫਿਲਮ ਇੰਡਸਟਰੀ ਦੇ ਨਾਲ
ਜੀ,
ਜਿਹਨਾਂ ਨੇ ਇੱਥੋਂ ਸਮਾਨ ਖਰੀਦਣਾ ਹੈ। ਤੁਹਾਨੂੰ ਪਤਾ ਕਿ ਜਿਹੜਾ ਇੰਡੀਆ ਇਸ ਵੇਲੇ ਖੁਦੋ ਖੁਦ ਕੁਛ ਵੀ ਹੈ ਨੀ ਗਾ, ਪ੍ਰਾਈਵੇਟ ਕੰਪਨੀਆਂ ਨੂੰ ਚਲਾ ਰਹੀਆਂ
ਜੀ,
ਤੇ ਪ੍ਰਾਈਵੇਟ ਕੰਪਨੀਆਂ ਨਾਲ ਵਪਾਰ ਹੋਣਾ ਆ, ਬਾਲੀਵੁੱਡ ਦੇ ਨਾਲ ਸ਼ੂਟਿੰਗ ਦੇ ਸਮਝੌਤੇ ਹੋਏ ਆ ਇੱਥੇ,
ਅੱਛਾ ਜੀ,
ਤਕਰੀਬਨ 5800 ਨੌਕਰੀਆਂ ਜਿਹੜੀਆਂ ਨਿਕਲਣੀਆਂ ਇਸ ਦੇ ਨਾਲ
ਜੀ,
ਕੈਨੇਡਾ ਉੱਥੋਂ ਇਹ ਖੱਟ ਕੇ ਆਇਆ ਜੀ
ਜੀ।
ਤੇ ਬਾਕੀ ਜਿਹੜੀ ਗੱਲ ਹੈ ਕਿ ਸਿੱਖਾਂ ਦੀ ਗੱਲ ਜਿਹੜੀ ਆ ਪੂਰਾ ਹਫ਼ਤਾ
ਜੀ
ਦੀ ਰਹੀ ਆ, ਕੁਛ ਲੋਕ ਇਹ ਸਮਝਣਗੇ ਇਹਦੇ ਨਾਲ ਸਿੱਖਾਂ ਦੀ ਬਦਨਾਮੀ ਕਰਨ ਦਾ ਯਤਨ ਕੀਤਾ ਗਿਆ ਆ, ਪਰ ਮੇਰੀ ਨਜ਼ਰ ਦੇ ਵਿੱਚ ਇਹ ਹੈ ਕਿ ਸਾਡੇ ਤੋਂ ਧੱਕੇ ਸ਼ੁਰੂ ਤੋਂ ਹੀ ਪੈਂਦੇ ਆਏ ਆ,
ਜਿੰਨੇ
ਸਾਨੂੰ ਧੱਕੇ ਵੱਜਦੇ ਆ ਉਨੇ ਅਸੀਂ ਹੋਰ ਤਾਂ ਨੂੰ ਜਾਂਦੇ ਆ, ਤੇ ਜਿਹਨਾਂ ਨੂੰ ਨਹੀਂ ਵੀ ਪਤਾ ਸਾਡੇ ਬਾਰੇ ਪਤਾ ਲੱਗ ਰਿਹਾ, ਜਿਸ ਦੀ ਜਿਹੜੀ ਆਈਡੈਂਟੀ ਦੇ ਉੱਤੇ ਕ੍ਰਾਈਸਿਸ ਆ ਜਾਂਦਾ ਕਈ ਵਾਰੀ, ਜਦੋਂ ਇਹੋ ਜਿਹੀਆਂ ਖ਼ਬਰਾਂ ਆਉਂਦੀਆਂ ਫਿਰ ਲੋਕੀ ਪੜ੍ਹਦੇ ਆ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਿੱਖ ਹੋਰ ਚੀਜ਼ ਆ ਤੇ ਨਾਲ ਕੋਈ ਇੰਡੀਆ ਦੇ ਵਿੱਚ ਧੱਕਾ ਹੋ ਰਿਹਾ ਆ, ਇਹ ਜਦੋਂ ਇਹਨਾਂ ਨੂੰ ਇੰਡੀਆ ਨੇ ਕਹਿੰਦੇ ਆ ਤਾਂ ਹੋਰ ਫਰਕ ਆਏ ਕੱਲ ਦੇ ਵਿੱਚ
ਜੀ। ਇੱਕ ਜਿਹੜੀ ਗੱਲ ਬਾਰ ਬਾਰ ਕਹੀ ਜਾਂਦੀ ਹੈ ਜਾਂ ਆਮ ਆਫ ਦੀ ਈਅਰ ਕਹਿ ਲਈ ਜਾਂਦੀ ਆ, ਜਿਹੜਾ ਸਾਡੇ ਕੋਲ ਵੀ ਕੁਝ ਸੱਜਣ ਆਪਣਾ ਐਕਸਪ੍ਰੈਸ ਕਰਦੇ ਨੇ, ਉਹ ਕਿ ਜਸਟਿਨ ਟਰੂਡੋ ਹੋਰੀ ਵੀ ਤਾਂ ਨਹੀਂ ਕਿਤੇ ਵੋਟ ਬੈਂਕ ਦੇ ਲਈ ਤੁਰ ਰਹੇ, ਜਾਂ ਕਿਉਂਕਿ ਸਿੱਖਾਂ ਦੀ ਵੋਟ ਆ, ਸਿੱਖਾਂ ਦਾ ਕਿੰਨਾ ਕੁ ਵੋਟ ਸ਼ੇਅਰ ਆ ਜਾਂ ਕਿੰਨੀ ਕੁ ਪ੍ਰਭਾਵਿਤ ਕਰਦੇ ਆ ਉਹ ਸਰਕਾਰ ਬਣਾਉਣ ਦੇ ਵੇਲੇ ਜਾਂ ਸੀਟਾਂ ਜਿੱਤਣ ਦੇ ਵੇਲੇ, ਇਸ ਦੇ ਬਾਬਤ ਤੁਸੀਂ ਕੀ ਸੋਚਦੇ ਹੋ?
ਦੇਖੋ ਜੀ, ਇੱਕ ਬਹੁਤ ਛੋਟੀ ਤੇ ਛੋਟੀ ਗੱਲ ਹੋ ਜਾਂਦੀ ਹੈ ਕਹਿਣ ਵੇਲੇ
ਜੀ,
ਕਿਉਂਕਿ ਬਹੁਤਾ ਕਰਕੇ ਜੇ ਵੱਧ ਤੋਂ ਵੱਧ ਸੀਟਾਂ ਤਾਂ 20 ਜਾਂ 25 ਸੀਟਾਂ ਹੋਣਗੀਆਂ
ਜੀ,
ਜਿਹਨਾਂ ਦੇ ਉੱਤੇ ਸਿੱਖ ਜਿਹੜੇ ਆ ਉਹ ਕੋਈ ਫਰਕ ਪਾ ਸਕਦੇ ਆ, ਡਾਇਰੈਕਟਲੀ ਸ਼ਾਇਦ 10 ਸੀਟਾਂ ਹੀ ਹੋਣ
ਜੀ,
ਤੇ 10 ਕੁ ਹੋਰ ਹੋਣਗੀਆਂ ਜਿਹਨਾਂ ਦੇ ਉੱਤੇ ਇਨਡਾਇਰੈਕਟਲੀ ਮਾੜਾ ਮੋਟਾ ਪ੍ਰਭਾਵ ਹੋਊਗਾ, ਇਸ ਤੋਂ ਵੱਧ ਕੁਛ ਨੀ ਹੈਗਾ ਜੀ
ਜੀ।
ਪਰ ਜੇ ਤੁਸੀਂ ਇਹ ਦੇਖੋ ਕਿ ਦੂਜੇ ਪਾਸੇ ਇੱਕ ਪ੍ਰਧਾਨ ਮੰਤਰੀ ਜਿਹੜਾ ਕਿ ਇੱਕ ਛੋਟੀ ਜਿਹੀ ਕੌਮ ਕਰਕੇ
ਜੀ,
ਜਿਹਨੂੰ ਕਿ ਉਸਨੇ ਇੰਨਾ ਮਾਣ ਤਾਣ ਦਿੱਤਾ ਤੇ ਉਹਨੂੰ ਇੰਨੀਆਂ ਗੱਲਾਂ ਸੁਣਨੀਆਂ ਪਈਆਂ ਉੱਥੇ ਜਾ ਕੇ, ਇਹ ਸਿਰਫ ਉਹਨਾਂ ਕਰਕੇ
ਜੀ ਜੀ,
1.5% ਲੋਕਾਂ ਕਰਕੇ ਉਹਦੀ 7 ਦਿਨ ਫੇਰੀ ਦੇ ਵਿੱਚ ਉਹਨੂੰ ਦਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ
ਜੀ,
ਪਰ ਫਿਰ ਵੀ ਉਹ ਡੋਲਿਆ ਨੀ, ਉਹਦੀ ਕੌਮ ਦੀ ਪਿੱਠ ਨੀ ਲੱਗਣ ਦਿੱਤੀ
ਜੀ,
ਉਹਨੇ ਵਾਰ ਵਾਰ ਸਟੈਂਡ ਲਿਆ, ਵਾਰ ਵਾਰ ਜਦੋਂ ਉਹਦੇ ਉੱਤੇ ਹਮਲੇ ਹੋਏ ਉਹ ਕਹਿੰਦਾ ਰਿਹਾ ਨੋ ਫਰੀਡਮ ਆਫ ਐਕਸਪ੍ਰੈਸ਼ਨ ਦੀ ਆਜ਼ਾਦੀ ਆ, ਆਜ਼ਾਦੀ, ਉਹਨੇ ਕਦੀ ਨੀ ਕਿਹਾ ਬਈ ਜਾ ਕੇ ਉੱਥੇ ਇਹਨਾਂ ਨੂੰ ਦੇਖ ਲਵਾਂਗੇ, ਸਖ਼ਤੀ ਕਰਾਂਗੇ ਜੀ ਕਰਾਂਗੇ
ਜੀ।
ਸੋ ਇਹ ਗੱਲਾਂ ਤੋਂ ਜਾਣੀ ਕਿ ਪਤਾ ਲੱਗਦਾ ਕਿ ਉਹ ਕਿੰਨਾ ਕੁ ਸਿੱਖਾਂ ਦੇ ਨਾਲ ਪਿਆਰ ਕਰਦੇ ਆ, ਜਿਹੜਾ ਸਿੱਖਾਂ ਦਾ ਪਿਆਰ ਹੈਗਾ ਉਹਨਾਂ ਨੂੰ ਵਿਰਾਸਤ ਵਿੱਚ ਮਿਲਿਆ ਹੋਇਆ
ਜੀ ਜੀ ਜੀ।
ਉਹਨਾਂ ਦੇ ਜਿਹੜੇ ਪਿਤਾ ਜੀ ਆ ਪੀਅਰ ਐਲੀਅਟ ਟਰੂਡੋ ਟੈਕਸਸ ਸੀਗੇ, ਜਿਹਨਾਂ ਨੇ ਸਟੱਡੀ ਕੀਤੀ ਸੀਗੀ
ਜੀ
ਇਹ ਕੈਨੇਡਾ ਨੂੰ ਵਸਾਉਣਾ ਆ
ਜੀ,
ਸਾਨੂੰ ਉਹ ਜਿਹੇ ਲੋਕ ਲਿਆਉਣੇ ਪੈਣਗੇ ਜਿਹੜੇ ਮਿਹਨਤੀ ਹੋਣਗੇ
ਜੀ,
ਇਸੇ ਕਰਕੇ 1970 ਦੇ ਵਿੱਚ ਉਹਨਾਂ ਦੇ ਪ੍ਰਧਾਨ ਮੰਤਰੀ ਕਾਲ ਦੇ ਵਿੱਚ ਪੰਜਾਬ ਤੋਂ ਇਮੀਗ੍ਰੇਸ਼ਨ ਖੋਲੀ ਗਈ ਸੀਗੀ
ਜੀ,
ਇਹ ਤੁਸੀਂ ਵਿਆਹੇ ਹੋਣੇ ਨੀ ਚਾਹੀਦੇ, ਜਿੰਨੀ ਮਰਜ਼ੀ ਤੁਹਾਡੀ ਉਮਰ ਹੈਗੀ ਤੁਸੀਂ ਕੈਨੇਡਾ ਆ ਸਕਦੇ ਹਾਂ ਜੇ ਤੁਹਾਨੂੰ ਕੋਈ ਮੰਗਾ ਲੈਂਦਾ।
ਅੱਛਾ ਜੀ,
ਸੋ ਇਹ ਵਿਜ਼ਨ ਸੀਗਾ
ਜੀ,
ਲਾਸਟ ਵਿੱਚ ਮਿਲੀਆਂ ਮਾਪੇ ਦੀਆਂ ਗੱਲਾਂ ਦੱਸੀਆਂ ਹੋਈਆਂ ਕਿ ਪੰਜਾਬੀ ਕੀ ਚੀਜ਼ ਹੁੰਦੀ ਆ
ਜੀ,
ਸੋ ਉਹ ਉਹਨਾਂ ਨੂੰ ਇਹ ਗੱਲਾਂ ਦਾ ਪਤਾ ਆਇਆ ਸਾਰੀਆਂ ਦਾ
ਜੀ,
ਸੋ ਇਸ ਕਰਕੇ ਇਹ ਗੱਲਾਂ ਕਹਿਣੀਆਂ ਕਿ ਉਹ ਸਿਆਸਤ ਖੇਲ ਰਹੇ ਸੀਗੇ
ਜਾਂ ਜੀ ਜੀ,
ਇਹ ਬਹੁਤ ਛੋਟੀ ਗੱਲ ਹੈਗੀ ਆ
ਜੀ।
ਦੂਜੀ ਗੱਲ ਜਿਹੜੀ ਆ, ਕਈ ਲੋਕ ਇਹ ਵੀ ਸੋਚ ਰਹੇ ਆ ਕਿ ਸ਼ਾਇਦ ਉਹਦੇ ਨਾਲ ਜਗਮੀਤ ਸਿੰਘ ਨੂੰ ਨੁਕਸਾਨ ਹੋਊਗਾ।
ਹਾਂਜੀ,
ਜਗਮੀਤ ਸਿੰਘ ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਜਿਸ ਮੁਕਾਮ ਦੇ ਉੱਤੇ ਉਹਨਾਂ ਨੇ ਪਹੁੰਚਣਾ ਸੀ ਜਗਮੀਤ ਸਿੰਘ ਨੇ ਉੱਥੇ ਉਹ ਪਹੁੰਚ ਚੁੱਕੇ ਆ
ਜੀ,
ਕਿਉਂਕਿ ਫਰਕ ਬਹੁਤ ਹੈਗਾ, 30-32 ਸੀਟਾਂ ਹੋਣੀਆਂ, ਕੁਛ ਵੀ ਹੈ ਨੀ। ਜਦੋਂ ਜੈਕ ਲੇਟਨ ਜਿਹੜੇ ਕਿ ਜਗਮੀਤ ਉਹਨਾਂ ਦੇ ਵੀ ਰਾਜਸੀ ਗੁਰੂ ਸੀਗੇ
ਜੀ,
ਉਹ NDP ਨੂੰ ਚਲਾ ਰਹੇ ਸੀਗੇ, ਤਾਂ ਉਹਨਾਂ ਦੀਆਂ ਵੀ 70-80 ਸੀਟਾਂ ਹੋਇਆ ਕਰਦੀਆਂ ਸੀਗੀਆਂ
ਜੀ।
ਕਿਸੇ ਵੀ ਹਾਲਤ ਦੇ ਵਿੱਚ ਹਜੇ ਲੱਗ ਨੀ ਰਿਹਾ ਇੱਥੇ ਕੈਨੇਡਾ ਦਾ ਰਾਜਸੀ ਧਰਾਤਲ ਦੇਖ ਕੇ ਕਿ
ਜਗਮੀਤ ਸਿੰਘ ਉਸ ਪੋਜੀਸ਼ਨ ਤੱਕ ਪਹੁੰਚ ਗਏ ਜੀ ਜੀ ਜੀ। ਇੱਕ ਗੱਲ ਜਿਹੜੀ ਮੈਂ ਕਿਊਬਕ ਬਾਰੇ ਕਰਨੀ ਚਾਹੁੰਦਾ, ਜਗਮੀਤ ਸਿੰਘ ਵੀ ਉਸ ਦੇ ਬਾਬਤ ਖੁੱਲ੍ਹ ਕੇ ਬੋਲਦੇ ਆ, ਟਰੂਡੋ ਵੀ ਬੋਲਦੇ ਆ, ਹੁਣ ਮੰਤਰੀ ਦੇ ਉੱਤੇ ਹਮਲਾ ਕਰਨ ਦੀ ਗੱਲ ਕੀਤੀ ਗਈ ਅਟਵਾਲ ਹੋਰਾਂ ਦੇ ਵੱਲੋਂ, ਜਿਹੜਾ ਹੋ ਸਕਦਾ ਉਹਨਾਂ ਦਾ ਕੋਈ ਨਿੱਜੀ ਵੀ ਉਹ ਹੋਵੇ ਜੇ ਉਹਦੀ ਦੂਰ ਇਨਵੈਸਟੀਗੇਸ਼ਨ ਹੋਵੇ, ਕਈ ਵਾਰੀ ਨਿੱਜੀ ਵੀ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਕਈ ਵਾਰੀ ਨਾਮ ਖੜਕੂ ਨਾ ਲਾ ਕੇ ਬੰਦੇ ਨੇ ਨਿੱਜੀ ਆਪਣੀਆਂ ਰਾਜਿਸ਼ਾਂ ਕੱਢ ਲਈਆਂ ਸੀਗੀਆਂ। ਸੋ ਜਿਸ ਤਰ੍ਹਾਂ ਉਹਨਾਂ ਨੇ ਮੌਜੂਦਾ ਹਾਲਾਤ ਰੱਖ ਗਏ। ਖੈਰ, ਮੈਂ ਕਿਊਬਕ ਦੀ ਗੱਲ ਕਰਨੀ ਚਾਹੁੰਦਾ, ਜਿੱਥੋਂ ਤੱਕ ਮੈਂ ਥੋੜ੍ਹਾ ਬਹੁਤ ਪੜ੍ਹਿਆ ਸੁਣਿਆ ਕਿ ਕਿਊਬਕ ਲਿਬਰੇਸ਼ਨ ਫਰੰਟ ਸੀ, ਉਹਨਾਂ ਨੇ ਵੀ ਹਥਿਆਰਬੰਦ ਸ਼ੁਰੂ ਕੀਤਾ ਅਤੇ ਇੱਕ ਕਿਸੇ ਮੰਤਰੀ ਤੱਕ ਦੀ ਵੀ ਹੱਤਿਆ ਹੋ ਗਈ ਸੀ। ਉਸ ਨੂੰ ਜਿਹੜੇ ਟੈਰੀ ਮਲਾਸਕੀ ਵਰਗੇ ਨੇ ਜਾਂ ਹੋਰ ਕੈਨੇਡੀਅਨ ਮੀਡੀਆ ਗਾ, ਕੀ ਉਹਨਾਂ ਨੂੰ ਉਸੇ ਤਰ੍ਹਾਂ ਹੀ ਟੈਰੀਰਿਸਟ ਘੋਸ਼ਿਤ ਕਰਦਾ ਜਾਂ ਟੈਰੀਰਿਸਟ ਹੀ ਕਹਿੰਦਾ, ਜਾਂ ਕੀ ਕਦੇ ਜਦੋਂ ਉਹਦੀ ਐਨੀਵਰਸਰੀ ਦੀ ਗੱਲ ਹੁੰਦੀ ਆ ਉਹਨੂੰ ਫਿਰ ਕਿੰਨੇ ਕੁ ਉਹਨੂੰ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ, ਜਾਂ ਉਹਦੇ ਬਾਰੇ ਜਿਹੜੇ ਪੋਲੀਟੀਸ਼ੀਅਨ ਨੇ ਕਿੰਨਾ ਕੁ ਮੂੰਹ ਖੋਲਦੇ ਆ?
ਨਹੀਂ ਜੀ, ਮੈਂ ਕਦੀ ਇਹਦੇ ਬਾਰੇ ਗੱਲ ਨਹੀਂ ਸੁਣੀ।
ਅੱਛਾ ਜੀ,
ਤੁਸੀਂ ਹੁਣ ਗੱਲ ਕੀਤੀ ਹੈ ਤਾਂ ਮੇਰੇ ਜ਼ਿਹਨ ਦੇ ਵਿੱਚ ਦੁਬਾਰਾ ਇਹ ਗੱਲ ਪੁਨਰ ਸੁਰਜੀਤ ਹੋਈ ਆ
ਜੀ,
ਨਹੀਂ ਤਾਂ ਭੁੱਲੀ ਬੈਠੇ ਆ ਸਾਰੇ ਉਸ ਗੱਲ ਨੂੰ।
ਅੱਛਾ, ਉਹਨੂੰ ਕਦੇ ਕੋਈ ਗੱਲ ਨਹੀਂ ਕੀਤੀ ਜਾਂਦੀ
ਨਾ ਕੋਈ ਹੋਰ? ਹਾਂ, ਤੁਸੀਂ ਇਹ ਦੇਖੋ ਕਿ ਹਾਸੋਹੀਣੀ ਗੱਲ ਇਹ ਹੈ ਕਿ ਜਦੋਂ ਉਜਲ ਸਾਂਝ ਵਰਗੇ ਬੰਦੇ
ਜੀ
ਵੱਖ ਵੱਖ ਚੈਨਲਾਂ ਦੇ ਉੱਤੇ ਜਾ ਕੇ, ਰੇਡੀਓ ਦੇ ਉੱਤੇ ਜਾ ਕੇ ਕਹਿ ਰਹੇ ਆ ਕਿ ਦੇਖੋ ਜੀ ਜਸਟਿਨ ਟੁੱਡੋ ਉਹਨਾਂ ਨਗਰ ਕੀਰਤਨਾਂ ਦੇ ਉੱਤੇ ਜਾਂਦਾ ਜਿੱਥੇ ਕਿ ਤਲਵਿੰਦਰ ਸਿੰਘ ਬੱਬਰ ਦੀ ਫੋਟੋ ਲੱਗੀ ਹੋਈ, ਜਿਹੜਾ ਕਿ ਏਅਰ ਇੰਡੀਆ ਕਾਂਡ ਦੇ ਵਿੱਚ ਦੋਸ਼ੀ ਸਿੱਧ ਹੋ ਸਕਦਾ ਸੀ
ਜੀ,
ਤੇ ਇਹ ਉੱਥੇ ਖਾਲਿਸਤਾਨੀਆਂ ਦੇ ਨਾਲ ਜਾ ਕੇ ਪ੍ਰਚਾਰ ਕਰਦਾ, ਤੇ ਕੱਲ ਇਸੇ ਕਰਕੇ ਮੈਨੂੰ ਇੱਕ ਫੋਟੋ ਜਿਹੜੀ ਫੇਸਬੁੱਕ ਦੇ ਉੱਤੇ ਪੋਸਟ ਕੀਤੀ ਗਈ ਸੀਗੀ ਜਿੱਥੇ ਕਿ ਉਜਲ ਦਸਾਂਝ ਖੁਦ
ਜੀ
ਕਸ਼ਮੀਰ ਦਰਬਾਰ ਗੁਰਦੁਆਰਾ ਸਾਹਿਬ ਸਰੀ ਵਿਖੇ ਲੰਗਰ ਹਾਲ ਚ ਬੈਠਾ ਚਾਹ ਪੀ ਰਿਹਾ।
ਅੱਛਾ ਜੀ,
ਉਸ ਥਾਂ ਦੇ ਉੱਤੇ ਬੈਠਾ ਜਿੱਥੇ ਸਾਹਮਣੇ ਤਲਵਿੰਦਰ ਸਿੰਘ ਪਰਮਾਰ ਦੀ ਫੋਟੋ ਲੱਗੀ ਹੋਈ।
ਇਹ ਕਿਦੋਂ ਦੀ ਜੀ ਇਹ ਜਿਹੜੀ ਫੋਟੋ ਤੁਸੀਂ ਗੱਲ, ਮਤਲਬ ਸਨ ਕਿਹੜੇ ਕਦੀ ਹੋਊਗੀ?
ਬਣੇ ਸੀਗੇ ਜੀ ਤਕਰੀਬਨ ਇਹ ਗੱਲ ਹੈਗੀ ਆ 2000 ਸਾਲ ਦੀ ਜੀ, 2000 ਜਾਂ 2001 ਦੀ।
ਅੱਛਾ ਜੀ,
ਇਹ ਐਨਡੀਪੀ ਦੇ ਇੱਥੇ ਮੁੱਖ ਮੰਤਰੀ ਬਣੇ ਸੀਗੇ ਕੁਝ ਕੁ ਸਮੇਂ ਦੇ ਵਾਸਤੇ।
ਅੱਛਾ ਜੀ,
ਕਿਉਂਕਿ ਜਿਹੜੇ ਮੌਜੂਦਾ ਮੁੱਖ ਮੰਤਰੀ ਸੀ ਗਲੈਨ ਕਲਾਰਕ, ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ ਸੀ ਇੱਕ ਸਕੈਂਡਲ ਕਰਕੇ
ਜੀ,
ਤੇ ਇਹ ਫੇਰ ਬਦਲ ਕਰਕੇ ਐਨਡੀਪੀ ਦੇ ਪ੍ਰਧਾਨ ਬਣ ਗਏ ਸੀਗੇ ਨੋਮੀਨੇਸ਼ਨ ਦੇ ਵਿੱਚ ਜਿੱਤ ਕੇ, ਤਾਂ ਫਿਰ ਉਹ ਜਿਹੜਾ ਪ੍ਰਧਾਨ ਹੁੰਦਾ ਉਹਨੂੰ ਹੀ ਪ੍ਰੀਮੀਅਰ ਚੁਣਿਆ ਜਾਂਦਾ, ਇਹ ਬਿਨਾਂ ਇਲੈਕਸ਼ਨ ਤੋਂ ਪ੍ਰੀਮੀਅਰ ਬਣੇ ਸੀਗੇ
ਜੀ।
ਤੇ ਉਸ ਤੋਂ ਬਾਅਦ ਹਾਲ ਇਹ ਹੋਇਆ ਸੀਗਾ ਜਦੋਂ ਅਗਲੀਆਂ ਇਲੈਕਸ਼ਨਾਂ ਹੋਈਆਂ, 81 ਪਾਰਟੀਆਂ 81 ਸੀਟਾਂ ਟੋਟਲ ਹੈਗੀਆਂ
ਜੀ,
ਤੇ ਉਜਲ ਸਾਂਝ ਦੀ ਪਾਰਟੀ ਨੂੰ ਸਿਰਫ 2 ਸੀਟਾਂ ਮਿਲੀਆਂ ਸੀਗੀਆਂ
ਜੀ,
83 ਸੀਟਾਂ ਜਿਹੜੀਆਂ ਆ ਹੋਰ ਪਾਰਟੀ ਲੈ ਗਈ ਸੀ, ਤੇ ਐਨਡੀਪੀ ਦਾ ਭੋਗ ਪੈ ਗਿਆ ਸੀ ਸੂਬੇ ਦੇ ਵਿੱਚ, ਇਦਾਂ ਦੀ ਲੀਡਰਸ਼ਿਪ ਸੀ ਇਹਨਾਂ ਦੀ
ਜੀ।
ਤੇ ਉਸ ਵੇਲੇ ਇਹ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਆਏ ਸੀਗੇ, ਉੱਥੇ ਬੈਠ ਕੇ, ਹਾਲਾਂਕਿ ਉਦੋਂ ਵੀ ਵਿਰੋਧੀ ਸੀ ਖਾਲਿਸਤਾਨੀਆਂ ਦੇ, ਉਦੋਂ ਵੋਟਾਂ ਕਰਕੇ ਜਾਂ ਆਪਣਾ 65 ਬਣਾਉਣ ਕਰਕੇ ਉਦੋਂ ਤਲਵਿੰਦਰ ਪਰਮਾਰ ਦੀ ਫੋਟੋ ਥੱਲੇ ਬਹਿ ਕੇ ਚਾਹ ਵੀ ਪੀ ਗਏ ਆ
ਜੀ ਜੀ।
ਤੇ ਹੁਣ ਇਹ ਗੱਲਾਂ ਕਰਦੇ ਆ ਕਿ ਜਸਟਿਨ ਟੁੱਡੋ ਉਹਨਾਂ ਨਗਰ ਕੀਰਤਨਾਂ ਦੇ ਕਿਉਂ ਜਾਂਦਾ ਹੈ ਜਿੱਥੇ ਕਿ ਤਲਵਿੰਦਰ ਪਰਮਾਰ ਦੀ ਫੋਟੋ ਲੱਗੀ ਹੁੰਦੀ ਆ, ਉਹ ਆਪਣੇ ਆਪ ਹੀ ਕੰਟਰਾਡਿਕਟਰੀ ਗੱਲ ਹੋ ਜਾਂਦੀ ਹੈ, ਜਿਹਨਾਂ ਦਾ ਕਾਫੀ ਇਸ ਗੱਲ ਨੂੰ ਲੈ ਕੇ ਜਲੂਸ ਨਿਕਲਿਆ
ਜੀ। ਬਿਲਕੁਲ, ਉਜਲ ਦਸਾਂਝ ਵੈਸੇ ਹਾਸ਼ੀਏ ਦੇ ਉੱਤੇ ਹੁਣ ਲੱਗੇ ਹੋਏ ਨੇ, ਸ਼ਾਇਦ ਮੁੜ ਕੇ ਮੀਡੀਆ ਦੇ ਵਿੱਚ ਫੋਟੋ ਖਿਚਾਉਣ ਵਾਲੀ ਲਾਲਸਾ ਹੀ ਉਹਨਾਂ ਦੀ ਜਾਂ ਨਾਮ ਬੋਲਣ ਵਾਲੀ ਲਾਲਸਾ ਹੀ, ਸ਼ਾਇਦ ਉਹ ਜਿਹੜਾ ਦੁਬਾਰੇ ਆ ਰਿਹਾ ਜਾਂ ਕਿਤੇ ਹੋਰ ਆਪਣਾ ਮੁੱਲ ਪਵਾਉਣਾ ਚਾਹੁੰਦੇ ਆ। ਸੋ ਗੁਰਪ੍ਰੀਤ ਸਿੰਘ, ਤੁਸੀਂ ਬੜੀ ਡਿਟੇਲ ਦੇ ਵਿੱਚ ਇਸ ਫੇਰੀ ਦੀ ਬਾਬਤ ਗੱਲਬਾਤ ਕੀਤੀ, ਜਿਹਦੇ ਵਿੱਚ ਅਟਵਾਲ ਹੋਰਾਂ ਦਾ ਮੁੱਦਾ ਜਾਂ ਹੋਰ ਸਾਰੇ ਮੁੱਦੇ ਨੇ ਉਹਨਾਂ ਨੂੰ ਵੀ ਬੜਾ ਡਿਟੇਲ ਦੇ ਵਿੱਚ ਦੱਸਿਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੇਰਾ ਹੋਰ ਵੀ ਇਹਦਾ ਅਨਾਲਿਸਿਸ ਹੁੰਦਾ ਰਹੂਗਾ ਅਤੇ ਥੋੜ੍ਹਾ ਬਹੁਤ ਹੋਣਾ ਵੀ ਸ਼ੁਰੂ ਹੋ ਗਿਆ, ਜਿਸ ਤਰ੍ਹਾਂ ਨਿਊਜ਼ ਲਾਂਡਰੀ ਨੇ ਵੀ ਇਸ ਦੇ ਉੱਤੇ ਗੱਲਬਾਤ ਕੀਤੀ ਹੈ ਕਿ ਜਿਹੜਾ ਮੋਦੀ ਹੋਰੀ ਕਾਫੀ ਚੀਜ਼ਾਂ ਦੇ ਉੱਤੇ ਫੇਲ ਹੋਏ ਆ, ਜਿਸ ਦੇ ਵਿੱਚ 11,000 ਕਰੋੜ ਬੈਂਕ ਦਾ ਘੁਟਾਲਾ ਗਾ, ਜਾਂ ਉਸ ਤੋਂ ਬਾਅਦ ਜਿਹੜਾ ਆਪਾਂ ਕਹਿ ਦਈਏ ਕਿ ਜਿਹੜੀ ਇੱਕ ਡੀਲ ਹੋਈ ਹੈ ਜਹਾਜ਼ਾਂ ਦੀ, ਉਹਦੇ ਉੱਤੇ ਵੀ ਉਹਨਾਂ ਤੋਂ ਮੰਗਾਂ ਸਵਾਲ ਪੁੱਛੇ ਜਾ ਰਹੇ ਨੇ। ਸੋ ਉਹਨਾਂ ਨੂੰ ਇਗਨੋਰ ਕਰਨ ਦੇ ਲਈ ਵੀ ਉਹਨਾਂ ਨੇ ਇੱਕ ਮੁੱਦਾ ਚੁੱਕਿਆ ਹੈ। ਸੋ ਓਵਰਆਲ ਜਾਂਦੇ ਜਾਂਦੇ ਕੀ ਟਿੱਪਣੀ ਕਰਨੀ ਚਾਹੂੰਗੇ ਕਿ ਭਵਿੱਖ ਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਨਿਕਲ ਕੇ ਆਉਣ ਦੇ ਆਸਾਰ ਆ, ਜਾਂ ਕੈਨੇਡਾ ਦੇ ਵਿੱਚ ਜਿਹੜੀ ਇੰਡੀਅਨ ਸਬ ਕੰਟੀਨੈਂਟ ਦੀ ਰਾਜਨੀਤੀ ਆ, ਸਿੱਖ ਡਾਇਸਪੋਰਾ ਦੀ ਰਾਜਨੀਤੀ, ਉਹ ਕਿਸ ਤਰ੍ਹਾਂ ਦੀ ਹੋਊਗੀ ਹੁਣ?
ਦੇਖੋ, ਮੈਂ ਅਖੀਰ ਦੇ ਵਿੱਚ ਇਹ ਕਹਿਣਾ ਚਾਹੂੰਗਾ ਕਿ ਜੋ ਵੀ ਸੁਣ ਰਹੇ ਆ
ਜੀ,
ਅਵੇਅਰ ਹੋਵੋ, ਜਾਗਰੂਕ ਹੋਵੋ
ਜੀ,
ਪੈਸਾ ਕਮਾਉਣਾ ਸਾਰਾ ਕੁਛ ਨਹੀਂ ਹੈਗਾ। ਅਸੀਂ ਉੱਥੋਂ ਪੰਜਾਬ ਤੋਂ ਉੱਜੜ ਕੇ ਆਏ ਹਾਂ, ਕੋਈ ਮੰਨੇ ਚਾਹੇ ਨਾ ਮੰਨੇ
ਜੀ,
ਜੇ ਅਸੀਂ ਇੱਥੇ ਰਹਿਣਾ ਇਦੂ ਪਰੇ ਹੁਣ ਕੁਛ ਨੀ ਹੈਗਾ, ਚਾਹੇ ਕੋਈ ਆਸਟ੍ਰੇਲੀਆ ਰਹਿੰਦਾ ਹੈ, ਚਾਹੇ ਕੋਈ ਕੈਨੇਡਾ ਰਹਿੰਦਾ, ਚਾਹੇ ਕੋਈ ਅਮਰੀਕਾ ਰਹਿੰਦਾ ਹੈ
ਜੀ,
ਜੇ ਅਸੀਂ ਇੱਥੇ ਆਪਣੀਆਂ ਜੜਾਂ ਨਾ ਲਾ ਸਕੇ ਤਾਂ ਇਦੂ ਪਰੇ ਕੁਛ ਨੀ ਹੈਗਾ। ਇੱਥੇ ਐਜੂਕੇਟ ਆਪ ਹੋਵੋ, ਅਵੇਅਰਨੈਸ ਨਾਲ ਦਿਆਂ ਨੂੰ ਕਰੋ, ਦੱਸੋ ਵੀ ਅਸੀਂ ਕੀ ਹੈਗੇ ਹਾਂ
ਜੀ,
ਤੇ ਜਿਹੋ ਜਿਹੀਆਂ ਤਾਕਤਾਂ ਜਿਹੜੀਆਂ ਸਾਨੂੰ ਇੱਥੇ ਵੀ ਸਾਡੇ ਪੈਰ ਪੱਟਣ ਨੂੰ ਫਿਰਦੀਆਂ, ਉਹਦਾ ਟਾਕਰਾ ਕਰੋ
ਜੀ,
ਇਹੀ ਗੱਲ ਕਰਕੇ ਤੇ ਮੈਨੂੰ ਕੀ ਹੋ ਜਾਊਗਾ, ਪਰ ਆਪਾਂ ਨੂੰ ਕੀ, ਆਪਾਂ ਤਾਂ ਕੰਮ ਕਰਨ ਆਏ ਹਾਂ। ਇਹਨਾਂ ਗੱਲਾਂ ਨੇ ਸਾਡਾ ਉੱਥੇ ਪੰਜਾਬ ਦੇ ਵਿੱਚ ਬੇੜਾ ਬਣਾਇਆ। ਤੁਸੀਂ ਦੇਖੋ ਕਿ ਅੱਜ ਨੀਤੀ ਆਯੋਗ ਜਿਹੜਾ ਕੈਪਟਨ ਅਮਰਿੰਦਰ ਸਿੰਘ ਤੇ ਮਨਪ੍ਰੀਤ ਬਾਦਲ ਨੂੰ ਸ਼ਰਿਆ ਮੈਂ ਇਹ ਗੱਲ ਆ ਕੇ ਕਹਿ ਗਏ ਆ
ਜੀ,
ਕਾਹਦੇ ਪੈਸੇ ਦਈਏ ਤੁਹਾਨੂੰ
ਜੀ,
ਅਸੀਂ ਫੂਡ ਬੋਲ ਆਫ ਇੰਡੀਆ ਹੈਗੇ ਆ, ਉਹ ਕਹਿੰਦੇ ਵੀ ਇਸ ਭੁਲੇਖੇ ਚੋਂ ਨਿਕਲੋ, ਬੰਗਾਲ ਚ ਹੁੰਦਾ ਆ
ਜੀ
ਆਪਣਾ ਅਭਿਸਾਰ ਲਵਾਂਗੇ ਤੁਸੀਂ ਆਪਣਾ ਸਾਰੋ
ਜੀ
25 ਸਾਲ ਪੰਜਾਬ ਨੇ ਆਪਣਾ ਪਾਣੀ ਜਿਹੜਾ ਦਰਿਆਈ ਪਾਣੀ ਲਟਾਇਆ
ਥੱਲੇ
ਵਾਲਾ ਜ਼ਮੀਨ ਵਾਲਾ ਪਾਣੀ ਕੱਢ ਕੱਢ ਕੇ ਬੰਜਰ ਕਰ ਲਈ ਜ਼ਮੀਨ ਫਿਰ ਫੈਲ ਗਿਆ ਕਿਸਾਨ ਖੁਦਕੁਸ਼ੀਆਂ ਕਰ ਰਹੇ ਉਹੀ ਸੋਚ ਇੱਥੇ ਵੀ ਇੱਦਾਂ ਰੱਖੀ ਵੀ ਸਾਨੂੰ ਕੀ ਨਿਆਣੇ ਪਾਲਣੇ ਆ ਸਾਨੂੰ ਕੀ ਅਸੀਂ ਤਾਂ ਆਪਣਾ ਵਧੀਆ ਜੀਵਨ ਕਰਨਾ ਸਾਨੂੰ ਵੀ ਫਿਰ ਹਾਲ ਇੱਥੇ ਵੀ ਬਹੁਤਾ ਚੰਗਾ ਨਹੀਂ ਹੋਣਾ ਸਾਨੂੰ ਰਾਜਸੀ ਤੌਰ ਦੇ ਉੱਤੇ ਸਮਾਜਿਕ ਤੌਰ ਦੇ ਉੱਤੇ ਸਤਾਨ ਹੋਣਾ ਪੈਣਾ ਆ ਬਣਦਾ ਯੋਗਦਾਨ ਪਾਉਣਾ ਪੈਣਾ ਆ
ਸੋ
ਪੜਿਆ ਕਰੋ ਸੁਣਿਆ ਕਰੋ ਜਾਗਰੂਕ ਹੋਵੋ ਅਦਰਵਾਈਜ਼ ਜਿਹੜੀਆਂ ਖੋਮਾਂ ਫਿਰ ਕਹਿੰਦੇ ਹੁੰਦੇ ਆ ਵੀ ਨਹੀਂ ਪੜ੍ਹਦੀਆਂ ਲਿਖਦੀਆਂ ਜਾਂ ਸਮੇਂ ਦੇ ਆਉਣ ਦੀਆਂ ਨਹੀਂ ਹੁੰਦੀਆਂ
ਉਹ
ਹੌਲੀ ਹੌਲੀ ਰੁਲ ਜਾਂਦੀਆਂ
ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰਪ੍ਰੀਤ ਸਿੰਘ ਜੀ ਸੋ ਤੁਸੀਂ ਸਾਡੇ ਲਈ ਸਮਾਂ ਕੱਢਿਆ ਇਸ ਗੱਲ ਦੇ ਉੱਤੇ ਅਪਡੇਟ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ
ਧੰਨਵਾਦ ਤੁਹਾਡਾ ਗੁਰਤੇਜ ਸਿੰਘ ਜੀ ਤੇ ਨਾਲੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ ਜੀ ਗੁਰਪ੍ਰੀਤ ਸਿੰਘ ਲੱਕੀ ਸੋਤਾ ਜੋ ਸੰਪਾਦਕ ਵੀ ਨੇ ਚੜ੍ਹਦੀ ਕਲਾ ਕੈਨੇਡਾ ਅਤੇ ਚੜ੍ਹਦੀ ਕਲਾ ਜਿਹੜੇ ਗਰੁੱਪ ਆ ਅਮੈਰੀਕਾ ਸੋ ਇਸ ਅਖਬਾਰ ਦੇ ਉੱਤੇ ਬਹੁਤ ਸਾਰੇ ਜਿਹੜੇ ਆਰਟੀਕਲ ਨੇ ਔਨਲਾਈਨ ਤੁਸੀਂ ਪੜ੍ਹ ਵੀ ਸਕਦੇ ਹੁੰਦੇ ਹੋ ਸੋ ਉਹਨਾਂ ਦਾ ਫੇਸਬੁੱਕ ਪੇਜ ਵੀ ਆ ਉਹਦੇ ਉੱਤੇ ਵੀ ਉਹ ਸਾਂਝੇ ਕਰਦੇ ਰਹਿੰਦੇ ਨੇ ਉਹ ਜਿਸ ਨੂੰ ਤੁਸੀਂ ਗੁਰਪ੍ਰੀਤ ਸਿੰਘ ਸਹੋਤਾ ਨਾਮ ਦੇ ਉੱਤੇ ਸਰਚ ਕਰ ਸਕਦੇ ਹੋ ਅਤੇ ਵੈਬਸਾਈਟ ਦੇ ਉੱਤੇ ਜਾ ਕੇ ਬਹੁਤ ਸੋਹਣੇ ਆਰਟੀਕਲ ਹੁੰਦੇ ਨੇ ਡਿਟੇਲਸ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਜ਼ਰੂਰ ਤੁਸੀਂ ਪੜ੍ਹਿਆ ਸੁਣਿਆ ਕਰੋ।